ਵਲਸਲ ਕਰਕੇ ਖਾਣ ਦੇ ਮੂੰਹੋਂ ਕੂੜ ਕੁਸਤਨੀ ਟਾਹਿਆ ਤੁਦ ਆਪੇ ਪਾਵੈ ਸੋ ਕਰੈ ਤੁਦ ਉਹਤੇ ਕੰਮ ਕੋਇ ਲਾਇਆ ਇਕਨਾ ਸੱਚ ਬੁਝਾਇਓ ਤਿਨਾ ਅਤੁਟ ਭੰਡਾਰ ਦੇਵਾਇਆ ਹਰ ਚੇਤ ਖਾਹਿ ਤਨਾ ਸਫਲ ਹੈ ਅਚੇਤਾਂ ਹੱਥ ਤਡਾਇਆ ਹਰ ਚੇਤ ਖਾ ਇਤਨਾ ਸਫਲ ਹੈ ਅਚੇਤਾਂ ਹੱਥ ਤੜਾਇਆ ਸਲੋਕ ਮਹਲਾ ਤੀਜਾ ਹੁਕਮ ਨ ਜਾਣੈ ਬਹੁਤਾ ਰੋਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ सम्मान योग गुरु रूप खालसा सात संगत जी योग साहिबे कमाल साहिबे जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान दे समरथ साहिब वाहिगुरु स्वरूप निरंकार स्वरूप पुरख भगवंत आप नारायण कलाकार जग महि परवरयो निरंकार आकार ज्योत जग मंडल करयो तन तन सतगुरु आद श्री गुरु ग्रंथ साहिब जी दी पावन पवित्र हजूरी विच शिशोभित होके गुरु संगत दे रूप विच आप जी ने महान कीर्तनियां गुणवान कीर्तनियां विद्वान कीर्तनियां रसिक बैरागी कीर्तनियां पासों आप जी ने रस पिंडड़ा अमृत कीर्तन सरवण कीता है क्योंकि रसिक बैरागी कीर्तनियां इसलिए कहा जाता है जो मालक नूं सुना के अपने ते मन अपने मन चित नूं मालक दे चरणां विच टिका के मालक नूं सरवण करवावे ते आनंद प्राप्त करे खुशी महसूस होवे क्योंकि जदों वो आप सरोता होवे जदों वो आप सुनदा होवे वो रस करन वाले नूं जो प्राप्त हुंदा है वो सिर्फ अनुभव कीता जांदा है ये अवस्था कहन सुनन दी नहीं है तोल नहीं चढ़ है जाए ना मुकाती हल्की लगे ना भारी सहज की आकाश कथा है निराली गौड़ी कबीर ये आकाश कथा है मालक स्रोता होवे ते सेवक उसनू सुनाण वाला आपने ऐसा ही कीर्तन सरवण कीता है निमाणिया की मान नितानिया की तान निराश्रिया के आसरे नियोटिया की ओट धन गुरु अमरदास जी महाराज गोविंद बाल गोविंदपुरी सम स्वये महल्ले चौथे के श्री गोविंद बाल विच निवास रखते हैं ये शहर खुद गुरु अमरदास जी महाराज ने गुरु अंगद देव जी के हुक्म द्वारा उसरवाया इसकी नींव भी आप रखी मोड़ी भी आप गड्डी इसनू आबाद भी कीता इसनू प्रफुल्लित भी कीता गुरु अंगद देव जी ने जो अपने पवित्र हस्त कमलां दी आपनू एक सोटी बख्शी सी गुरु अंगद देव जी दे हुक्म द्वारा श्री जपजी साहिब दा ਪਾਠ ਕਰਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਜੋ ਗੋਇੰਦਵਾਲ ਦੀ ਹੱਦ ਮਿਥਦਿਆਂ ਲਕੀਰ ਖਿੱਚੀ ਸੀ, ਉਸ ਲਕੀਰ ਦੁਆਰਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚੋਂ ਦੁੱਖ ਵੀ ਬਾਹਰ ਕੱਢ ਦਿੱਤੀ, ਭੁੱਖ ਵੀ ਬਾਹਰ ਕੱਢ ਦਿੱਤੀ। ਦੁੱਖ ਵੀ ਚਲੇ ਗਏ, ਗੋਇੰਦਵਾਲ ਵਿੱਚੋਂ ਭੁੱਖ ਵੀ ਚਲੇ ਗਏ, ਕਿਉਂਕਿ ਜਿੱਥੇ ਇਹ ਬਚਨ ਹੋਵੇ, ਜਿੱਥੇ ਇਹ ਹੁਕਮ ਹੋਵੇ ਕਿ ਪਹਿਲਾਂ ਇਸ਼ਨਾਨ, ਫਿਰ ਲੰਗਰ ਤੇ ਫਿਰ ਦਰਸ਼ਨ, ਤਰੇ ਚੀਜ਼ਾਂ, ਤਿੰਨੇ ਚੀਜ਼ਾਂ ਲਾਜ਼ਮੀ ਸਨ ਕਿ ਜੋ ਵੀ ਆਵੇ ਗੋਇੰਦਵਾਲ ਵਿੱਚ ਪਹਿਲਾਂ ਇਸ਼ਨਾਨ ਕਰਨਾ ਤੇ ਫਿਰ ਗੁਰੂ ਕੇ ਲੰਗਰ ਵਿੱਚੋਂ ਲੰਗਰ ਛਕਣਾ। ਕੋਈ ਪ੍ਰਾਣੀ ਜੇ ਦੋ ਚੀਜ਼ਾਂ ਨਹੀਂ ਸੀ ਕਰਦਾ ਤਾਂ ਉਹਨੂੰ ਗੁਰੂ ਅਮਰਦਾਸ ਜੀ ਆਪਣੇ ਦੀਦਾਰ ਨਹੀਂ ਸਨ ਬਖਸ਼ਦੇ। ਇਹ ਜ਼ਰੂਰੀ ਸੀ। ਸਿੱਖਾਂ ਦੇ ਸਾਹਮਣੇ ਉਸ ਵਕਤ ਮੁਸ਼ਕਿਲ ਵੀ ਆਈ ਜਦੋਂ ਅਕਬਰ ਸੁਲਤਾਨ ਆਇਆ, ਕਿਉਂਕਿ ਕੁਝ ਪ੍ਰਮੁੱਖ ਜੋ ਸੇਵਕ ਸਨ ਉਹ ਸੋਚਦੇ ਸਨ ਬਾਦਸ਼ਾਹ ਨੂੰ ਕਿਵੇਂ ਕਹਾਂਗੇ। ਪਰ ਸਤਿਆਰ ਤਾਂ ਸੁਣਨੀ ਵੀ ਔਖੀ ਤੇ ਉਹਦੇ ਨਾਲੋਂ ਕਹਿਣੀ ਵੀ ਔਖੀ, ਫਿਰ ਸਤਿਆਰਤਾ ਤੇ ਅਮਲ ਕਰਨਾ ਹੋਰ ਔਖਾ। ਬਾਦਸ਼ਾਹ ਨੂੰ ਕਿਵੇਂ ਕਹੀਏ, ਬਾਦਸ਼ਾਹ ਨੂੰ ਕਿਵੇਂ ਆਖਾਂਗੇ। ਪਰ ਸਿਆਣਾ ਸੀ ਅਕਬਰ, ਉਹਨੇ ਗੁਰੂ ਕੇ ਹੁਕਮ ਦੀ ਪਾਲਣਾ ਕੀਤੀ। ਜਿਵੇਂ ਗੁਰੂ ਕਾ ਹੁਕਮ, ਕਿਉਂਕਿ ਗੁਰੂ ਕਾ ਹੁਕਮ ਕੋਈ ਮੋੜ ਨਹੀਂ ਸਕਦਾ, ਟਾਲ ਨਹੀਂ ਸਕਦਾ, ਜੋ ਫਰਮਾਨ ਹੋਵੇਗਾ ਉਹ ਮੰਨਣਾ ਹੀ ਪੈਣਾ, ਉਹਦੇ ਅੱਗੇ ਸਿਰ ਝੁਕਾਉਣਾ ਹੀ ਹੋਵੇਗਾ। ਤਾਂ ਫਿਰ ਦਰਸ਼ਨ ਹੁੰਦੇ ਸਨ, ਫਿਰ ਦੀਦਾਰ ਹੁੰਦਾ ਸੀ, ਭੁੱਖ ਚਲੇ ਗਏ। ਜਿੱਥੇ ਇਹ ਪਾਬੰਦੀ ਹੋਵੇ ਕਿ ਪਹਿਲਾਂ ਲੰਗਰ ਫਿਰ ਦਰਸ਼ਨ, ਉੱਥੇ ਭੁੱਖ ਦਾ ਕੀ ਨਾਮ ਤੇ ਦੁੱਖ। ਜਿੱਥੇ ਇਹ ਬਚਨ ਕਰ ਦਿੱਤਾ ਕਿ ਐ ਕਾਲ ਐ ਮੌਤ ਗੋਇੰਦਵਾਲ ਵਿੱਚ ਤੂੰ ਆਪਣਾ ਕਦਮ ਨਹੀਂ ਰੱਖਣਾ, ਇੱਥੇ ਪੈਰ ਨਹੀਂ ਪਾ। ਮੌਤ ਜਿੱਥੇ ਕਦਮ ਰੱਖੇਗੀ ਵੀਰਾਨੀਆਂ ਸ਼ਾਹਜਾਨੀ, ਉਜਾੜ ਸ਼ਾਹ ਜਾਵੇਗੀ, ਅੰਧੇਰਾ ਅੰਧੇਰਾ ਵਰਤ ਜਾਵੇਗਾ। ਮੌਤ ਉਸ ਅੰਧੇਰੇ ਦਾ ਨਾਮ ਹੈ ਜਿਸ ਦਾ ਸਵੇਰ ਨਹੀਂ ਹੈ। ਮੌਤ ਉਹ ਅੰਧਕਾਰ ਹੈ ਜਿਸ ਵਿੱਚੋਂ ਕਦੇ ਚਾਨਣ ਦੀ ਆਸ ਨਹੀਂ ਕੀਤੀ ਜਾ ਸਕਦੀ। ਮੌਤ ਉਹ ਆਂਦੀ ਹੈ ਜੋ ਵੱਡੇ ਵੱਡੇ ਪਹਾੜਾਂ ਵਰਗੇ ਮਜ਼ਬੂਤ ਲੋਕਾਂ ਨੂੰ ਉਡਾ ਕੇ ਲੈ ਜਾਂਦੀ ਹੈ, ਉਡਾ ਕੇ ਲੈ ਜਾਂਦੀ। ਮੌਤ ਉਹ ਦਰਿਆ ਦਾ ਵਹਿਣ ਹੈ ਜਿਸ ਦੇ ਸਾਥ ਜੋ ਵੱਡੇ ਵੱਡੇ ਕਿਨਾਰਿਆਂ ਨੂੰ ਢਾ ਲਾ ਕੇ ਰੋੜੀ ਜਾਂਦਾ ਹੈ। ਤਾਂਹੀਓ ਰਾਵੀ ਨਦੀ ਦੇ ਕਿਨਾਰੇ ਤੇ ਬੈਠਿਆਂ ਹੋਇਆਂ ਪਰਮ ਗੁਰੂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ, ਕਹਿੰਦੀ ਜਾਏ ਕਰਾਰ ਵਹਿਣ ਵਹਾਉਂਦੇ ਮੈਂ ਡਿੱਠਿਆ। ਸਲੋਕ 12 ਤੇ ਵਧੀਕ ਮਹੱਲਾ ਪਹਿਲਾ। ਪਰ ਹੁਕਮ ਸੀ, ਦੁੱਖ ਚਲੇ ਗਏ, ਐ ਮੌਤ ਐ ਕਾਲ ਤੂੰ ਗੋਇੰਦਵਾਲ ਵਿੱਚ ਕਦੇ ਵੀ ਕਦਮ ਨਹੀਂ ਰੱਖਣਾ, ਇੱਥੇ ਪੈਰ ਨਹੀਂ ਪਾਉਣਾ। ਜੋ ਹੈ ਨਾ ਰੋਗ ਹੈ ਨਾ ਸੋਗ ਹੈ, ਭੁੱਖ ਹੀ ਤੇ ਦੁੱਖ ਹੀ ਰੋਗ ਪੈਦਾ ਕਰਦੇ, ਰੋਗਾਂ ਤੋਂ ਸੋਗ ਪੈਦਾ ਹੁੰਦਾ ਹੈ। ਕਿਉਂਕਿ ਸ਼ਾਮ ਨੂੰ ਜਦੋਂ ਪਕਾਉਣ ਜੋਗਾ ਆਟਾ ਨਾ ਹੋਵੇ, ਛੋਟੇ ਛੋਟੇ ਬੱਚੇ ਵਿਲੋਂ ਵਿਲੋਂ ਕਰਦੇ ਹੋਣ, ਮਾਂ ਤੋਂ ਰੋਟੀ ਤੇ ਦੁੱਧ ਮੰਗਦੇ ਹੋਣ, ਪਰ ਹੋਵੇ ਕੁਛ ਨਾ, ਸ਼ੋਕ ਹੋਵੇਗਾ, ਚਿੰਤਾ ਹੋਵੇਗੀ, ਰੋਗ ਹੋਣਗੇ, ਸ਼ੋਕ ਜ਼ਰੂਰ ਹੋਵੇਗਾ। ਗੋਇੰਦਵਾਲ ਉਹ ਅਸਥਾਨ ਹੈ ਜਿੱਥੇ ਨਾ ਦੁੱਖ ਹੈ ਨਾ ਭੁੱਖ ਹੈ ना रोग है ना शोक है, जिथे सदा आनंद ही आनंद है, जिथे सदा प्रसन्नता ही प्रसन्नता, खुशी ही खुशी है। ते अचानक अमृत वेले जदों रात भिजी हुई सी, समय का काफी असर है, वातावरण का बड़ा प्रभाव होंदा है। तां कहिंदे ने वातावरण का बच्चे दे दिल दिमाग ते क्या, सारियां ते जवानां ते बुजुर्गां ते वातावरण का प्रभाव होंदा, वातावरण का असर होंदा है। सिमरन करन वास्ते भी महापुरुष पंच रतन संत ज्ञानी गुरबचन सिंह जी खालसा पिंडरां वाले सानू पढ़ांदे सन कि जदों सिमरन करना है उहदे लई माहौल भी चाहिए, वक्त भी चाहिए, एकांत भी चाहिए, एकाग्रता भी चाहिए, स्वच्छता भी चाहिए, पवित्रता भी चाहिए, मौन खामोशी भी चाहिए। यह नहीं कि जल्दी साहब का पाठ कर दिया जे 38 पौड़ियां ने ते 50 वारी विच बोलदे रहिए, ऐसा नहीं। बाणी जदों पढ़नी है खामोशी नाल पढ़नी, बिना किसी नाल गलबात कर दे, किसी महान व्यक्ति नाल, किसी बुजुर्ग शख्सियत नाल, अपने तो सियानी शख्सियत नाल गलबात करिए, ओदे नाल गलबात छड़ के होर किसे नाल करन लग पईए, उस बुजुर्ग शख्सियत महसूस करेगी कि मेरे नाल गलबात छड़ के मेरी गल अजे पूरी नहीं होई, दूसरिया नाल गल शुरू कर दिती है। तो जदों गुरु नाल वचन करते होइए, गुरु नाल गल्लां करते होइए, तो गुरु नाल छड़ के होर किसे नाल गल्लां करन लग पईए। सतगुरु ते भला अटल हन अचल हन, पर सेवक दी भुल होवेगी, सिख भुलेखे विच रहेगा, अजिहा करना मुनासिब नहीं है। अमृत वेला सिफ सलाह दा वेला, एकाग्रता दा वेला, शांति दा वेला, इशनान अपने समय नाल के ध्यान विच बैठे सन, सिमरन विच बैठे हुए सन, पर अचानक कन्ना विच हूक पई, एक आवाज पही, रह न सके। निकटवर्ती सेवक नूं हजूरी सिख भाई बल्लू जी नूं पास बुलायो ने ते फरमायो, इह किसे दुखी दी आह है, दुखियां दी आह हर कोई नहीं सुन सकदा। तुसीं दुनिया दे विच खुशी दी गल हर आदमी तो सुनोगे, भावें किन्ना काम काज विच रुझेवां होवे, शाम नूं घर आके इहो ही ख्याल हुंदा है, हर लोगां नाल मिलिए ते दुख सुख दी गल करिए सुणीए। जे ते कोई खुशी दी गल सुणावेगा सुणोगे, ते जे वो अपनी दुख भरी कहानी सुणावे, एक दिन सुणोगे, दो दिन सुणोगे, ते तीसरे दिन उहनूं कह दिओगे बई इह कहानी नहीं शुरू करनी, इह गल बंद कर, इह ते रोज ही बणिआ होइआ है। कैसे कैसे लोग हमारे जी को जलाने आ जाते हैं, अपने अपने गम का फसाना हमें सुनाने आ जाते हैं। असं जवाब देते हैं, दुनिया गमे शरीक नहीं होंगी, दुनिया गम जी है ओ खुशी दे मौके ते खुशी विच शरीक होवेगी, गमी विच कोई नहीं तुहाडा संगी ते साथी होवेगा, सब साथ छड़ जाएंगे। कठिनाइयां दे वक्त मुश्किलातां दे समय ना दोस्त दोस्त रहिंदे ने, ना मित्र मित्र रहिंदे ने, ना भरा भरा रहिंदे ने, ना भैणां भैणां रहिंदियां, कोई नहीं अपना रहिंदा। खुशी होवेगी तां सब अपने बन जाएंगे, दूरों पारों लोग भी नजदीक होने की कोशिश करेंगे, दूरों दूरों रिश्ते ते संबंध कायम कर लीते जाते ने, रिश्ते कढ लै जाते ने, ओ जी फलाना साडा सी, ओ हां तुहाडे दूर ओ साडा रिश्तेदार ही सी, खास सी, पर जदों दुख होवेगा अपने भी कहणगे जी नहीं, ऐसा नहीं है। प्याला कोहो श्री वाह, कोई कोई दुखी दी आह नूं महसूस करदा है, ओ ते गुरु सन परमेश्वर सन, बल्लू जी, कोई दुखियारा है, जाओ कौन है उन्हों जाके पूछो। किसी दुखी नु दुख पूछोगे उदा दुख दर्द वंडिया जाएगा, तुहानू उदा दुख लगते नहीं जाना पर तुसी बंडा जरूर लिया। ऐसा तो सस्ता सौदा है कि बंडा लईए पर उदा साडे ते असर ना होवे। किसी मनुख नाल दुख दर्द की सा करनी ही इंसानियत है, मानुखता है। बेनती कर रहे साडा इतिहास कितना महान है। मलेर कोटले के नवाब ने हा का नारा मारे, दशमेश पिता जी के पुत्रां नू सरहदियां दीवारां विच चिनवाए जान तो बचा तो ना सकिया है, हिफाजत नहीं कर सकिया, पर नारा जरूर मारिया। दुख दर्द कौम का सिखी का वंडाण की उन्हें कोशिश जरूर की, पर दशमेश पिता जी ने बख्श लीता, मलेरकोटला परिवार में बख्शिशां कीतियां। प्याला खोल श्री वाहे, इस परिवार में असीसां बख्शियां, नाल ही फरमाया मेरा पंथ मेरे सिख तुहाडे हमेशा सुख शुक्र गुजार रहेंगे। प्याला खोल श्री वाहे, शुक्र गुजार रहेंगे। बेशक साहिबजादियां की हिफाजत नहीं हो सकी, पर अज भी सिखी दी मलेर कोटला परिवार के नाल सांझ है, सत्कार है, अदब है, सन्मान है। दुख दर्द वंडाण दे नाल सानू तां किसे दा दुख नहीं लगेगा, पर वंडाण दे नाल उहदा दुख काफी हल्का हो जाना। जाओ कौन है पता करके आओ, पास बुला लियाओ। जिस वेले सिख एक बीबी रो रही सी जारो जार, जिसकी गोद विच उहदा 15-16 साल का नौजवान मरिया होया बच्चा लेटिया होया। जदों भाई बल्लू गए उन्होंने जदों देखिया, इस वेले पुछिया बीबी जी क्यों रो रहे, तो वह फिर सहार ना सकी। दुखी ने जदों तुसी पुछोगे कि तुसी क्यों रोए, होर रोवेगा, वो खुल के रोवेगा कि मेरा रोना कोई सुनने वाला आया है। उन्हें हौली दी आख्या, एदा पिता एक अजे ए एक साल दा सी ता एदा पिता चला गया। मैं सारिया आसां रख के उम्मीदां रख के लंबिया लंबिया तमन्नावां रख के इस बच्चे की परवरिश कीती सी, पालिया सी, वड्डा होवेगा, कमाइयां करेगा, ते मैनू अपने पति दे वियोग दे दुखड़े भुल जाणगे। पर मेरे वाहिगुरू ने मेरे ते होर कोई भार पा देना है, मेरा कोई इम्तिहान लेना है। मैं इम्तिहान देन योग तां नहीं सी, पर हुण ये देखो 14-15 सालां दा होया है और ये भी मेरा साथ छड्ड गया है। हुण इहदी मौत एक मां लई बड़ा वड्डा दुख है। उहदा जवान बेटा उहदे सामने चलिया जावे, एक पत्नी लई बड़ा वड्डा दुख है, इस तो वड्डा होर कोई दुख नहीं कि जवान चढ़ती जवानी की उम्र विच पति का वियोग हो जाना, विछोड़ा पै जाना, बहुत वड्डा दुख है, बहुत वड्डी सजा है। इहों ओह फिर फुस पई। भाई बन्नू जी, भाई बल्लू जी ने हौसला दिता, धीर दिता, ते नाले फरमाया गुरु का हुक्म सुना दितो। गुरु जी ने फरमाया चलो उन्हां दे पास, पुत्र नू नाल लैके गुरु अमरदास जी दे चरणा विच पहुंची। गुरु अमरदास जी दे चरणा विच बच्चे नू लिटा के उची उची आहा मार के रोण लग पई। उस वक्त गुरु अमरदास जी ने उसनों समझाया हुआ सानू सबना नू मालक दे हुक्म विच राजी रहने लई ए उपदेश दिता है, जिसका उच्चारण गुरु परमेश्वर जी कर रहे हैं। सलोक महला तीजा, तीसरे पातशाह गुरु अमरदास जी महाराज ए पवित्र सलोक उच्चारण कर रहे हैं।
हुक्म न जाने बहुत तारो है,
परमेश्वर के हुक्म विच ही ता सृष्टि की उत्पत्ति हुई है, ਉਹਦੇ ਹੁਕਮ ਵਿੱਚ ਹੀ ਤਾਂ ਸ੍ਰਿਸ਼ਟੀ ਦੀ ਪਰਵਰਿਸ਼ ਹੋਈ ਹੈ। ਇੱਕ ਮਾਂ ਜੇ ਬੱਚੇ ਦੀ ਪਰਵਰਿਸ਼ ਕਰ ਦਈਏ, ਪ੍ਰਤਪਾਲਾ ਕਰ ਦਈਏ, ਤੇ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਇਹ ਦੋ ਲਾਲ, ਇਹ ਦੋ ਫੁੱਲ ਤੈਨੂੰ ਸੌਂਪ ਦਿੱਤੇ ਨੇ, ਤੇ ਤੁਸੀਂ ਦੋਨਾਂ ਨੇ ਮਾਲੀ ਬਣ ਕੇ ਇਹਨਾਂ ਦੀ ਪ੍ਰਤਪਾਲਾ ਕਰਨੀ ਹੈ, ਰਖਵਾਲੀ ਕਰਨੀ ਹੈ। ਇਹ ਹੁਕਮ ਹੈ, ਹੁਕਮ ਦੁਆਰਾ ਹੀ ਤੇ ਮਨੁੱਖ ਕਦੇ ਉੱਚਿਆਂ ਪਹੁੰਚ ਜਾਂਦਾ ਹੈ ਤੇ ਕਦੇ ਨੀਵੇਂ ਤੋਂ ਨੀਵਾਂ ਹੋ ਜਾਂਦਾ। ਹੁਕਮ ਵਿੱਚ ਹੀ ਤਾਂ ਮਨੁੱਖ ਨੂੰ ਦੁੱਖ ਪ੍ਰਾਪਤ ਹੁੰਦਾ, ਹੁਕਮ ਵਿੱਚ ਹੀ ਸੁੱਖ ਪ੍ਰਾਪਤ ਹੁੰਦਾ। ਉਹਦੇ ਹੁਕਮ ਵਿੱਚ ਕਦੇ ਵਡਿਆਈਆਂ ਮਿਲਦੀਆਂ ਨੇ ਤੇ ਕਦੇ ਅਪਮਾਨ ਦੇਖਣਾ ਪੈਂਦਾ ਹੈ। ਗਰਮ ਹਵਾਵਾਂ ਵੀ ਆਉਂਦੀਆਂ ਹਨ, ਠੰਡੀਆਂ ਹਵਾਵਾਂ ਵੀ ਚੱਲਦੀਆਂ ਨੇ। ਕਦੇ ਸਨਮਾਨ ਹੁੰਦਾ ਮਨੁੱਖ ਦਾ, ਹੁਕਮ ਵਿੱਚ ਹੈ। ਕਦੇ ਅਪਮਾਨ ਹੁੰਦਾ ਮਨੁੱਖ ਦਾ, ਹੁਕਮ ਵਿੱਚ ਹੈ। ਪਰ ਮੈਨੂੰ ਉਸ ਮਾਲਕ ਦੇ ਹੁਕਮ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਉਹਦੇ ਹੁਕਮ ਨੂੰ ਕੋਈ ਮੇਮੋੜ ਨਹੀਂ ਸਕਦਾ, ਉਹਦੇ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ। ਹੁਕਮ ਨਾ ਜਾਣੇ ਬਹੁਤਾ ਰੋਵੇ। ਪਰ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਨਹੀਂ ਜਾਣਦਾ ਕਿ ਹੁਕਮ ਹੈ, ਜੇ ਬੱਚਾ ਆਇਆ ਸੀ ਤਾਂ ਹੁਕਮ ਵਿੱਚ ਬੜੀਆਂ ਖੁਸ਼ੀਆਂ ਹੋਈਆਂ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਪਰ ਜੇ ਹੁਣ ਇਹ ਬੱਚਾ ਚਲਾ ਗਿਆ ਹੈ, ਮਾਲਕ ਦੇ ਹੁਕਮ ਵਿੱਚ ਹੈ। ਪਰ ਗੁਰਮੁਖਤਾ ਤੋਂ ਬਿਨਾਂ, ਗੁਰੂ ਦੀ ਸੰਗਤ ਆਏ ਤੋਂ ਬਿਨਾਂ, ਗੁਰੂ ਦਾ ਉਪਦੇਸ਼ ਸੁਣੇ ਤੋਂ ਬਿਨਾਂ, ਵਿਚਾਰੇ ਤੋਂ ਬਿਨਾਂ, ਇਹ ਸਾਨੂੰ ਸਮਝ ਕਿੱਥੇ ਪ੍ਰਾਪਤ ਹੁੰਦੀ ਹੈ, ਇਹ ਕਿੱਥੇ ਸੂਝ ਪ੍ਰਾਪਤ ਹੁੰਦੀ ਹੈ ਕਿ ਹੁਕਮ ਵਿੱਚ ਰਾਜੀ ਰਹਿਣਾ, ਹੁਕਮ ਨਾ ਜਾਣਾ। ਇਹ ਜੀਵ ਵਾਹਿਗੁਰੂ ਦਾ ਹੁਕਮ ਨਹੀਂ ਜਾਣਦਾ, ਨਹੀਂ ਪਹਿਚਾਣਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਹੋ ਕੇ ਬਹੁਤਾ ਰੋਵੇ, ਬਹੁਤ ਰੋਈ ਜਾਂਦਾ, ਰੋਈ ਜਾਂਦਾ। ਰੋਣ ਦੀ ਗੱਲ ਤੇ ਪੁੱਛੋ ਹੀ ਨਾ, ਸਵਰਗਾਂ ਦਾ ਰਾਜਾ ਵੀ ਇੰਦਰ ਰੋਂਦਾ ਹੈ। ਐਸ ਦੁਨੀਆਂ ਦੇ ਰਾਜੇ ਤੇ ਭਲਾ ਰੋਂਦੇ ਹੀ ਨੇ, ਨਾ ਕੁਰਸੀ ਛੱਡਦੇ ਨੇ, ਨਾ ਰੋਣੋ ਚੁੱਪ ਕਰਦੇ ਨੇ, ਕੁਰਸੀ ਨਾਲ ਵੀ ਚਿਪਕੇ ਰਹਿੰਦੇ ਨੇ ਔਰ ਨਾਲੇ ਰੋਈ ਜਾਂਦੇ ਨੇ। ਜਿਵੇਂ ਛੋਟਾ ਬੱਚਾ ਨਾਲੇ ਰੋਈ ਜਾਂਦਾ, ਨਾਲੇ ਮਾਂ ਨੂੰ ਛੱਡਦਾ ਵੀ ਨਹੀਂ, ਉਹਦੇ ਪੈਰ ਵੀ, ਉਹਦੀਆਂ ਲੱਤਾਂ ਵੀ ਪਕੜੀਆਂ ਹੋਈਆਂ ਨੇ, ਉਹ ਉਹਨੂੰ ਡਾਂਟਦੀ ਏ, ਰੋਂਦਾ ਵੀ ਏ ਪਰ ਛੱਡਦਾ ਵੀ ਨਹੀਂ। ਮੌਜੂਦਾ ਦੁਨੀਆਂ ਤੇ ਨਹੀਂ, ਸਦਾ ਸਦਾ ਤੋਂ ਰਾਜੇ ਨਾ ਕੁਰਸੀਆਂ ਨਾ ਤਖਤ ਛੱਡਦੇ ਨੇ, ਨਾ ਰੋਣੋ ਚੁੱਪ ਕਰਦੇ ਨੇ। ਸਵਰਗਾਂ ਦਾ ਰਾਜਾ ਵੀ ਰੋ ਰਿਹਾ, ਇਸ ਦੁਨੀਆਂ ਦੇ ਰਾਜਿਆਂ ਦੀ ਤਾਂ ਗੱਲ ਹੀ, ਜੰਗਲਾਂ ਵਿੱਚ ਰਹਿਣ ਵਾਲਿਆਂ ਨੂੰ ਭਲਾ ਕੀ, ਜਿਨ੍ਹਾਂ ਨੇ ਭੰਗਾਂ ਪੀਣੀਆਂ ਨੇ ਤੇ ਬਾਗੀ ਸੌਣਾ ਹੈ, ਉਹਨਾਂ ਨੂੰ ਕੀ, ਪਿਛਲਿਆਂ ਨਾਲ ਦੁਨੀਆਂ ਦੇ ਲੋਕਾਂ ਨਾਲ ਕੀ ਹੁੰਦਾ। ਪਰ ਉਹ ਵੀ ਰੋਂਦੇ ਨੇ, ਬੇਸ਼ੱਕ ਉਹ ਪਰਿਵਾਰ ਲਈ ਨਹੀਂ ਰੋਂਦੇ, ਐਸ ਦੁਨੀਆਂ ਲਈ ਨਹੀਂ ਰੋਂਦੇ, ਮਗਰ ਜਿੱਥੇ ਜਿੱਥੇ ਉਹਨਾਂ ਦਾ ਲਗਾਓ ਹੈ ਉਸ ਲਈ ਰੋਂਦੇ ਹਨ। ਭਾਗਵਤ ਪੁਰਾਣ ਵਿੱਚ ਕਥਾ ਹੈ, ਇੱਕ ਰਿਸ਼ੀ ਦਾ ਨਾਮ ਜੜ ਭਰਤ ਕਰਕੇ ਮਿਲਦਾ, ਬੜਾ ਵੱਡਾ ਰਿਸ਼ੀ ਸੀ, ਬਹੁਤ ਵੱਡਾ ਤਪਸ਼ਵੀ, ਬੜਾ ਵੱਡਾ ਤਿਆਗੀ। ਤੇ ਜੰਗਲ ਵਿੱਚ ਉਹਦੇ ਆਸ਼ਰਮ ਤੇ, ਉਹਦੇ ਟਿਕਾਣੇ, ਉਹਦੇ ਡੇਰੇ ਤੇ ਨਜ਼ਦੀਕ ਇੱਕ ਹਿਰਨੀ ਨੇ ਛੋਟੇ ਜਿਹੇ ਬੱਚੇ ਨੂੰ ਜਨਮ ਦਿੱਤਾ। ਰਿਸ਼ੀ ਉਹਦੇ ਤੇ ਦਇਆ ਕਰਕੇ ਉਹਨੂੰ ਦੁੱਧ ਪਿਲਾਉਣ ਲੱਗ ਪਿਆ, ਉਹਦਾ ਖਿਆਲ ਰੱਖਣ ਲੱਗ ਪਿਆ, ਉਹਨੂੰ ਨੇੜੇ ਆਪਣੇ ਨਜ਼ਦੀਕ ਰੱਖ ਲਿਆ। ਜਾਨਵਰ ਗਿੱਜ ਜਾਂਦੇ ਨੇ, ਉਹ ਹਿਰਨ ਵੀ ਰਿਸ਼ੀ ਨਾਲ ਗਿੱਜ ਗਿਆ। ਰਿਸ਼ੀ ਨੇ ਜਦੋਂ ਸਮਾਧੀ ਵਿੱਚ ਬਹਿਣਾ, ਉਹਨੇ ਵੀ ਸਾਹਮਣੇ ਆ ਕੇ ਬਹਿ ਜਾਣਾ ਤੇ ਕਦੇ ਰਿਸ਼ੀ ਦੇ ਚੌਗਿਰ ਦੇ ਘੁੰਮੀ ਜਾਣਾ। ਰਿਸ਼ੀ ਨੇ ਸਮਾਧੀ ਵਿੱਚੋਂ ਉੱਠਣਾ, ਉਹਨੂੰ ਦੁੱਧ ਹੋਰ ਜੋ ਚੀਜ਼ ਹੁੰਦੀ ਪਾ ਦੇਣੀ, ਪਿਲਾ ਦੇਣੀ। ਫਿਰ ਉਹ ਹਿਰਨ ਪਲ ਗਿਆ, ਵਡੇਰਾ ਹੋ ਗਿਆ ਤੇ ਉਹ ਉੱਥੋਂ ਦੌੜ ਕੇ ਜਦੋਂ ਦੂਰ ਚਲਾ ਗਿਆ, ਸ਼ਿਕਾਰੀਆਂ ਦੇ ਕਾਬੂ ਆ ਗਿਆ। ਉਹਨਾਂ ਨੇ ਮਾਰਿਆ ਤੀਰ, ਸ਼ਿਕਾਰ ਕਰ ਦਿੱਤਾ। ਸ਼ਿਕਾਰੀ ਨੂੰ ਕੀ ਕਿਸੇ ਦਾ ਹਿਰਨ ਹੋਵੇ, ਕਿਸ ਚੋਰ ਨੂੰ ਕੀ ਕਿਸੇ ਦਾ ਘਰ ਹੋਵੇ, ਸਾਧ ਦਾ ਹੋਵੇ ਜਾਂ ਚੋਰ ਦਾ ਹੋਵੇ, ਚੋਰ ਨੇ ਤਾਂ ਚੋਰੀ ਕਰਨੀ, ਡਾਕੂਆਂ ਨੇ ਡਾਕਾ ਮਾਰਨਾ, ਲੁਟੇਰਿਆਂ ਨੇ ਲੁੱਟਣਾ ਹੈ, ਸ਼ਿਕਾਰੀਆਂ ਨੇ ਸ਼ਿਕਾਰ ਕਰਨਾ। ਉਹਨਾਂ ਨੂੰ ਕੀ ਬਈ ਇਹ ਰਿਸ਼ੀ ਦਾ ਹਿਰਨ ਹੈ ਜਾਂ ਜੰਗਲ ਦਾ ਹਿਰਨ ਹੈ ਜਾਂ ਕਿਸੇ ਹੋਰ ਰਈਸ ਦਾ ਸਰਦਾਰ ਦਾ ਧਨਵਾਨ ਦਾ ਹਿਰਨ ਹੈ। ਰਿਸ਼ੀ ਨੇ ਉਹਦੀ ਤਲਾਸ਼ ਕਰ ਦਿੱਤੀ, ਰਾਤ ਨੂੰ ਵਾਪਸ ਨਾ ਮੁੜਿਆ। ਰਿਸ਼ੀ ਨੇ ਵੀ ਥੋੜਾ ਜਿਹਾ ਜੰਗਲ ਦੇਖਿਆ ਪਰ ਵਾਪਸ ਮੁੜ ਆਇਆ। ਦਿਨ ਚੜਿਆ ਤੇ ਫਿਰ ਹਿਰਨ ਦੀ ਤਲਾਸ਼ ਸ਼ੁਰੂ ਹੋ ਗਈ। ਇੱਕ ਥਾਂ ਤੇ ਕੁਝ ਪੈਰ ਮਿਲ ਗਏ, ਖੋਜ ਮਿਲ ਗਈ, ਔਰ ਉੱਥੇ ਖੂਨ ਡੁੱਲਾ ਹੋਇਆ ਸੀ। ਨਾਲੇ ਕੋਈ ਜੰਗਲ ਦੇ ਚਰਵਾਇਆਂ ਨੇ ਦੱਸ ਦਿੱਤਾ, ਮਹਾਤਮਾ ਜੀ ਰਿਸ਼ੀ ਮਹਾਰਾਜ ਉਹ ਤੁਹਾਡੇ ਹਿਰਨ ਨੂੰ ਤੇ ਸ਼ਿਕਾਰੀ ਮਾਰ ਕੇ ਉਠਾ ਕੇ ਲੈ ਗਏ ਨੇ। ਬੜਾ ਰੋਇਆ ਰਿਸ਼ੀ, ਜੰਗਲਾਂ ਵਿੱਚ ਰਹਿਣ ਵਾਲਾ ਬਹੁਤ ਰੋਇਆ, ਉੱਚੀ ਉੱਚੀ ਆਹਾਂ ਮਾਰ ਕੇ, ਚੀਕਾਂ ਮਾਰ ਕੇ ਰੋਣ ਲੱਗ ਪਿਆ। ਰੋਂਦਿਆਂ ਰੋਂਦਿਆਂ ਪ੍ਰਾਣ ਦੇ ਦਿੱਤੇ। ਮੁੜ ਕੇ ਹਿਰਨ ਦੀ ਜੂਨ ਵਿੱਚ ਆਇਆ, ਫਿਰ ਹਿਰਨ ਬਣਿਆ, ਪਿਆਲਾ ਖੋਲ ਸ੍ਰੀ ਭਾਗਵਤ ਪੁਰਾਣ, ਪਿਆਲਾ ਖੋਲ ਸ੍ਰੀ। ਹੁਕਮ ਨਾ ਜਾਣੇ ਬਹੁਤਾਰੋ, ਹੁਕਮ ਨੂੰ ਨਹੀਂ ਜਾਣਦਾ ਇਹ ਜੀ, ਬਹੁਤ ਰੋਂਦਾ, ਬਹੁਤਾ ਰੋਈ ਜਾਂਦਾ। ਸਵਰਗਾਂ ਦਾ ਰਾਜਾ ਰੋਂਦਾ, ਇਸ ਦੁਨੀਆਂ ਦਾ ਰਾਜਾ ਰੋਂਦਾ, ਨਰਕਾਂ ਵਾਲੇ ਭਲਾ ਬਿਲਾਮਨ ਜੀ ਨਰਕ ਨਿਵਾਸੀ ਭਾਈ ਗੁਰਦਾਸ ਜੀ, ਨਰਕਾਂ ਵਾਲੇ ਤੇ ਰੋਣ ਪਰ ਸਵਰਗਾਂ ਵਾਲੇ ਕਿਉਂ ਰੋਣ? ਗਰੀਬ ਤਾਂ ਰੋਵੇ ਕਿ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ, ਪਰ ਅਮੀਰ ਕਿਉਂ ਰੋਵੇ ਪਰ ਰੋਂਦਾ ਹੈ? ਉਹਨੂੰ ਵੀ ਚਿੰਤਾ, ਉਹਨੂੰ ਵੀ ਗਮ ਹੈ। ਇਸ ਵਾਸਤੇ ਰੋਂਦੇ ਨੇ ਸਵਰਗਾਂ ਦੇ ਰਾਜੇ, ਧਰਤੀ ਦੇ ਰਾਜੇ, ਸ਼ੀਸ਼ ਮਹਿਲਾਂ ਵਿੱਚ ਰਹਿਣ ਵਾਲੇ ਤੇ ਚੌਂਪੜੀਆਂ ਵਿੱਚ ਰਹਿਣ ਵਾਲੇ। ਫਿਰ ਪੀਰ ਰੋਂਦੇ ਨੇ, ਪੈਗੰਬਰ ਰੋਂਦੇ ਨੇ, ਕਿਉਂਕਿ ਇੱਕ ਰੋਣ ਵਾਲੇ ਦੀ ਗੱਲ ਨਹੀਂ, ਰੋਣ ਵਾਲੇ ਜ਼ਿਆਦਾ ਇਸ ਦੁਨੀਆਂ ਵਿੱਚ ਤੇ ਹੱਸਣ ਵਾਲੇ ਥੋੜ੍ਹੇ ਇਸ ਦੁਨੀਆਂ ਵਿੱਚ। ਪਰ ਕਿਉਂ? ਜਦੋਂ ਤੱਕ ਕੋਈ ਗੁਰੂ ਦਾ ਹੁਕਮ ਨਹੀਂ ਪਛਾਣੇਗਾ ਉਦੋਂ ਤੱਕ ਜੀਵ ਰੋਂਦਾ ਰਹੇਗਾ। ਇਸ ਵਾਸਤੇ ਫਰਮਾਉਂਦੇ ਨੇ ਇਹ ਜੀਵ ਮਾਲਕ ਤੋਂ ਵਿਛੜ ਕੇ ਹੁਕਮ ਪਹਿਚਾਣੇ ਤੋਂ ਬਿਨਾਂ ਬਹੁਤਾ ਰੋਂਦਾ ਹੈ ਜੀ।
ਅੰਦਰ ਧੋਖਾ ਨੀਂਦ ਨਾ ਸੋਵੇ,
ਜੀਵ ਦੇ ਅੰਦਰ ਧੋਖਾ ਹੈ ਆਪਣੇ ਆਪ। ਜਦੋਂ ਅਸੀਂ ਕਿਸੇ ਨਾਲ ਧੋਖਾ ਕਰਦੇ ਹਾਂ ਪਹਿਲਾਂ ਸਾਡੇ ਅੰਦਰ ਹੀ ਦੁੱਖ ਦੁਖੀ ਲੱਗ ਜਾਂਦੀ ਹੈ, ਸਾਡੇ ਅੰਦਰ ਹੀ ਪਹਿਲਾਂ ਖਿਆਲ ਪੈਦਾ ਹੁੰਦਾ ਹੈ ਧੋਖਾ ਹੈ। ਪਹਿਲਾਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ। ਜਿਹਨੂੰ ਪਰਮੇਸ਼ਵਰ ਦਾ ਆਸਰਾ ਹੋਵੇ ਉਹਨੂੰ ਤਾਂ ਧੋਖਾ ਵਿਆਪ ਹੀ ਨਹੀਂ ਸਕਦਾ। ਜਾ ਤਾ ਕਹੋ ਧੋਖਾ ਕਹਾ ਵਿਆਪੈ, ਜਾ ਕਹੋ ਓਟ ਤੁਹਾਰੀ ਟੋਡੀ ਮਹੱਲਾ। ਜਿਹਨਾਂ ਨੂੰ ਪ੍ਰਭੂ ਦੀ ਓਟ ਹੋਵੇ ਉਹ ਧੋਖਾ ਨਹੀਂ ਖਾਂਦੇ। ਪਹਿ ਲੋਕ ਧੋਖਾ ਕਰੀ ਜਾਣ, ਪਹਿ ਧੋਖਾ ਲੋਕ ਕਰੀ ਜਾਣ, ਪਰ ਗੁਰੂ ਪਰਮੇਸ਼ਵਰ ਨਾਲ ਕੋਈ ਧੋਖਾ ਕਰ ਹੀ ਨਹੀਂ ਸਕਦਾ। ਬਾਬਾ ਪ੍ਰਿਥੀ ਚੰਦ ਨੇ ਇੱਕ ਅਖੀਰਲਾ ਕਾਰਾ ਕੀਤਾ ਬਹੁਤ ਦੁਆ। ਪ੍ਰਤਪਾਲੇ ਹੋਏ ਭਾਈ ਕੇਸਰ ਸਿੰਘ ਛਿੱਬਰ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਕਿ ਜਦੋਂ ਸਾਰੇ ਹੀਲੇ ਵਸੀਲੇ ਨਿਸ਼ਫਲ ਹੋ ਗਏ ਤਾਂ ਬਾਬੇ ਪ੍ਰਿਥੀ ਚੰਦ ਨੇ ਇੱਕ ਹੋਰ ਤਰੀਕਾ ਕੀਤਾ। ਉਹ ਇੱਕ ਤਰੀਕਾ ਕੀਤਾ ਵੀ ਉਹਨੇ ਦੋ ਸੋਹਣੇ ਕਮੀਜ਼ ਬਣਵਾਏ, ਕੁੜਤੇ ਬਣਵਾਏ। ਇੱਕ ਤਾਂ ਨੰਦ ਲਾਲ ਉਹਦਾ ਆਪਣਾ ਹੀ ਬੱਚਾ ਸੀ, ਉਹਦੇ ਮੇਚ ਦੇ ਦੋ ਕੁੜਤੇ ਬਣਵਾ ਦਿੱਤੇ, ਜੇਬਾਂ ਲਗਵਾ ਦਿੱਤੀਆਂ, ਕਿਉਂਕਿ ਉਹ ਤਕਰੀਬਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਮ ਉਮਰ ਸੀ। ਸਰੀਰਕ ਤੌਰ ਤੇ ਇੱਕੇ ਦਾਦੇ ਦੇ ਪੋਤਰੇ ਸਨ, ਡੀਲ ਡੌਲ ਵਿੱਚ ਇੱਕੋ ਜਿਹਾ। ਉਹਨੇ ਉਹ ਹਜ਼ੂਰ ਦੇ ਨਾਲ ਖੇਲਦਾ ਸੀ, ਕਿਉਂਕਿ ਗੁਰੂ ਕੇ ਮਹਿਲਾਂ ਵਿੱਚ ਨਿਵਾਸ ਹੈ, ਦਾਦੇ ਦੇ ਗੁਰੂ ਕੇ ਮਹਿਲਾਂ ਵਿੱਚ ਦੋਨਾਂ ਪੋਤਰੇ ਖੇਲਦੇ ਸਨ। ਇਸ ਬੱਚੇ ਨੂੰ ਬੜਾ ਸਮਝਾਇਆ ਬੁਝਾਇਆ ਔਰ ਉਹਦੀਆਂ ਦੋਨਾਂ ਜੇਬਾਂ, ਦੋ ਦੋ ਜੇਬਾਂ ਲਗਵਾ ਦਿੱਤੀਆਂ, ਸੱਜੇ ਵਿੱਚ ਖੱਬੇ ਵਿੱਚ, ਔਰ ਇੱਕ ਜੇਬ ਵਿੱਚ ਤਾਂ ਚੰਗੀ ਮਠਿਆਈ ਪਾ ਦਿੱਤੀ ਤੇ ਇੱਕ ਜੇਬ ਵਿੱਚ ਮਠਿਆਈ ਵਿੱਚ ਜ਼ਹਿਰ ਮਿਲਾ ਕੇ ਪਾ ਦਿੱਤਾ। ਉਸ ਬੱਚੇ ਨੂੰ ਸਮਝਾਇਆ ਵੀ ਜਿਸ ਵੇਲੇ ਹਰਗੋਬਿੰਦ ਤੇਰੇ ਨਾਲ ਖੇਲਣ ਵਾਸਤੇ ਆਵੇ ਤੇ ਆਹ ਜਿਹੜੀ ਜੇਬ ਹੈ ਨਾ ਸੱਜੇ ਹੱਥ ਦੀ, ਇਹਦੇ ਤਾਂ ਮਠਿਆਈ, ਇਹ ਤਾਂ ਤੂੰ ਖਾਣੀ ਹੈ। ਬੱਚੇ ਨੂੰ ਨਹੀਂ ਦੱਸਿਆ ਇਹ ਮਠਿਆਈ ਤੇਰੀ। ਖੱਬੀ ਜਿਹੜੀ ਜੇਬ ਸੀ ਉਸ ਬੱਚੇ ਦੀ, ਉਹਦੇ ਵਿੱਚ ਜ਼ਹਿਰ ਨਾਲ ਜ਼ਹਿਰੀਲੀ ਮਠਿਆਈ ਪਾ ਦਿੱਤੀ ਹੈ ਕਿ ਇਹ ਇਸ ਜੇਬ ਵਿੱਚੋਂ ਖੱਬੇ ਪਾਸੇ ਵਾਲੀ ਜੇਬ ਵਿੱਚੋਂ ਹਰਗੋਬਿੰਦ ਨੂੰ ਮਠਿਆਈ ਦੇਣੀ। ਹੁਣ ਬੱਚੇ ਇਕੱਠੇ ਖੇਲਦੇ ਹੋਣ ਤਾਂ ਫਰਕ ਕੋਈ ਨਹੀਂ ਹੁੰਦਾ, ਉਹ ਇੱਕ ਦੂਸਰੇ ਨਾਲ ਸਭ ਕੁਝ ਵੰਡ ਖਾਂਦੇ ਨੇ। ਬੰਸਾਵਲੀ ਨਾਮੇ ਦਾ ਕਰਤਾ ਭਾਈ ਕੇਸਰ ਸਿੰਘ ਛਿੱਬਰ ਲਿਖਦਾ ਹੈ, ਬੜਾ ਪੱਕਾ ਕੀਤਾ ਪਰ ਬੱਚੇ ਭੋਲੇ ਹੁੰਦੇ ਨੇ, ਬੱਚੇ ਜਦੋਂ ਖੇਲਣ ਲੱਗੇ ਉਹ ਭੁੱਲ ਗਿਆ। ਜਦੋਂ ਛੇਵੇਂ ਪਾਤਸ਼ਾਹ ਦੇ ਨਾਲ ਖੇਲਣ ਲੱਗਾ ਉਹ ਕੀ ਕਰੇ, ਜਿਹੜੀ ਸੱਜੀ ਜੇਬ ਵਿੱਚ ਮਠਿਆਈ ਸੀ ਉਹ ਤੇ ਕੱਢ ਕੇ ਛੇਵੇਂ ਪਾਤਸ਼ਾਹ ਨੂੰ ਦੇਈ ਜਾਵੇ, ਤੇ ਜਿਹੜੀ ਖੱਬੀ ਜੇਬ ਵਿੱਚ ਮਠਿਆਈ ਪਈ ਸੀ ਉਹ ਕੱਢ ਕੇ ਆਪ ਖਾਈ ਜਾਵੇ। ਉਹ ਜੇਬ ਵਿੱਚੋਂ ਕੱਢ ਕੇ ਆਪ ਖਾਈ ਜਾਵੇ, ਬੱਚਾ ਸੀ। ਮਠਿਆਈ ਉਸ ਜ਼ਹਿਰ ਦਾ ਅਸਰ ਤਾਂ ਬੱਚੇ ਤੇ ਹੋਣਾ ਹੀ ਸੀ। ਜਿਸ ਵੇਲੇ ਉਹ ਬੱਚਾ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਹਦੀ ਪਤਨੀ ਕਰਮੋ ਨੇ ਪਿੱਟਣਾ ਸ਼ੁਰੂ ਕਰ ਦਿੱਤਾ ਵੀ ਤੂੰ ਚੰਦ ਚਾੜਿਆ ਲੱਗਦਾ, ਜੋ ਤੂੰ ਬੁਰਾ ਚਿਤਰਿਆ ਸੀ ਉਹ ਤੇਰੇ ਅੱਗੇ ਆ ਗਿਆ। ਤੂੰ ਤੇ ਗੰਗਾ ਦੇ ਪੁੱਤਰ ਨੂੰ ਮੁਕਾਉਣਾ ਚਾਹੁੰਦਾ ਸੈਂ, ਪਰ ਇਹ ਜੋ ਕੋਈ ਤੂੰ ਕੀਤਾ ਤੇਰੇ ਅੱਗੇ ਆ ਗਿਆ। ਗੁਜਾ ਕਮਾਣਾ ਪ੍ਰਗਟ ਹੋਆ ਈਤ ਉਤੇ ਖੁਆਰੀ ਵਿਹਾਗੜਾ ਛੰਤ ਮਹੱਲਾ। ਸਭ ਪ੍ਰਗਟ ਹੋ ਗਿਆ, ਪਤਾ ਲੱਗ ਗਿਆ। ਦਮ ਤੋੜਦਿਆਂ ਹੋਇਆਂ ਨੰਦ ਲਾਲ ਨੇ ਦੱਸ ਦਿੱਤਾ ਇਹ ਮਠਿਆਈ ਇਹਨਾਂ ਨੇ ਮੇਰੇ ਜੇਬ ਵਿੱਚ ਪਾਈ ਸੀ ਤੇ ਆਖਿਆ ਸੀ ਆਹ ਸੱਜੀ ਹੱਥ ਦੀ ਮਠਿਆਈ ਤੂੰ ਖਾਣੀ ਤੇ ਖੱਬੇ ਦੀ ਹਰਗੋਬਿੰਦ ਨੂੰ ਦੇਣੀ ਹੈ। ਮੈਨੂੰ ਕੀ ਪਤਾ ਸੀ, ਮੈਂ ਤਾਂ ਖੱਬੀ ਆਪ ਖਾਧੀ ਏ, ਖੱਬੇ ਪਾਸੇ ਦੀ ਆਪ ਖਾਈ ਗਿਆ ਤੇ ਸੱਜੇ ਦੀ ਉਹਨਾਂ ਨੂੰ ਦੇਈ ਗਿਆ ਹਾਂ। ਤਾਂਹੀਓ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਸੀ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਆਸਾ ਮਹੱਲਾ ਪੰਜਵਾਂ। ਹੁਕਮ ਅੰਦਰ ਧੋਖਾ ਨੀਂਦ ਨਾ ਸੋਵੈ, ਅੰਦਰ ਜਦੋਂ ਧੋਖਾ ਹੁੰਦਾ ਹੈ ਫਿਰ ਮਨੁੱਖ ਨੂੰ ਨੀਂਦ ਨਹੀਂ ਆਉਂਦੀ। ਤੇ ਧੋਖਾ ਕਰਨ ਵਾਲਾ ਮਨੁੱਖ ਪਹਿਲਾਂ ਆਪਣੇ ਆਪ ਨਾਲ ਧੋਖਾ ਕਰਦਾ ਹੈ, ਔਰ ਜਿਹੜਾ ਮਨੁੱਖ ਹੁਕਮ ਨਹੀਂ ਪਹਿਚਾਣਦਾ ਉਹ ਲੋਕਾਂ ਨਾਲ ਧੋਖਾ ਕਰਦਾ ਹੈ, ਵਾਹਿਗੁਰੂ ਨਾਲ ਧੋਖਾ ਕਰਦਾ ਹੈ, ਪਰ ਆਪਣੇ ਆਪ ਨਾਲ ਵੀ ਧੋਖਾ ਕਰਦਾ ਹੈ। ਉਹਨੂੰ ਨੀਂਦ ਨਹੀਂ ਆਉਂਦੀ ਤੇ ਉਹ ਸੌਂਦਾ ਨਹੀਂ ਹੈ ਜੀ।
ਜੇ ਧਨ ਖਸਮੇ ਚਲੇ ਰਜਾਈ,
ਹਾਂ ਹੋਰ ਫਰਮਾਉਂਦੇ ਨੇ ਜੇਕਰ ਧਨ ਇਸਤਰੀ ਆਪਣੇ ਮਾਲਕ ਦੀ ਰਜਾਈ ਰਜਾ ਵਿੱਚ ਆਗਿਆ ਵਿੱਚ ਚੱਲੇ, ਜੇ ਇਸਤਰੀ ਦੇ ਕੋਈ ਪਤਨੀ ਆਪਣੇ ਮਾਲਕ ਆਪਣੇ ਪਤੀ ਦੇ ਰਜਾ ਵਿੱਚ ਚੱਲੇ, ਉਹਦੀ ਆਗਿਆ ਦਾ ਪਾਲਣ ਕਰੇ, ਉਹਦਾ ਹੁਕਮ ਸਤ ਕਰਕੇ ਮੰਨੇ ਜੀ,
ਦਰ ਘਰ ਸੋਭਾ ਮਹਿਲ ਬੁਲਾ,
ਤਾਂ ਫਿਰ ਉਹਦੀ ਆਪਣੇ ਦਰ ਘਰ ਆਪਣੇ ਘਰ ਦੇ ਦਰ ਵਿੱਚ ਆਪਣੇ ਘਰ ਦੇ ਦੁਆਰੇ ਤੇ ਸੋਭਾ ਹੋਵੇਗੀ। ਲੋਕ ਤਾਰੀਫ ਕਰਕੇ ਕਹਿਣਗੇ ਲਓ ਨਹੀਂ ਦੇਖੋ ਫਲਾਣੇ ਦੀ ਨੂੰ ਆਈਏ, ਉਹਨੇ ਘਰ ਦਾ ਰੰਗ ਰੂਪ ਬਦਲ ਦਿੱਤਾ, ਉਹਨੇ ਘਰ ਦੀ ਪਰੰਪਰਾ ਬਦਲ ਦਿੱਤੀ ਹੈ। ਹਰ ਘਰ ਦੀ ਪਰੰਪਰਾ ਨੂੰਹਾਂ ਨੇ ਬਦਲਣੀ, ਧੀਆਂ ਨੇ ਨਹੀਂ ਬਦਲਣੀ। ਘਰ ਦੀ ਸ਼ੋਭਾ ਹੋਵੇਗੀ, ਕਿਸੇ ਕੁੱਲ ਦੀ ਸ਼ੋਭਾ ਵਡਿਆਈ ਹੋਵੇਗੀ ਤਾਂ ਨੂੰਹਾਂ ਦੁਆਰਾ। ਦਰ ਘਰ ਸੋਭਾ, ਘਰ ਦੇ ਵਿੱਚ ਘਰ ਦੇ ਦੁਆਰੇ ਤੇ ਸੋਭਾ ਹੋਈ ਹੋਵੇਗੀ। ਮਹਿਲ ਬੁਲਾਇਆ, ਆਪ 24 ਕਮਰੇ ਵਿੱਚ ਵੀ ਆਪਣੇ ਮਹਿਲ ਵਿੱਚ ਵੀ ਉਸਨੂੰ ਬੁਲਾ ਲਵੇਗਾ, ਆਪਣੇ ਨਾਲ ਰੱਖੇਗਾ, ਕਿਉਂਕਿ ਜੀਵਨ ਦੀ ਸਾਂਝ ਹੈ। ਪਰਮੇਸ਼ਰ ਦੀ ਹਜ਼ੂਰੀ ਵਿੱਚ ਸੰਗਤ ਦੀ ਮੌਜੂਦਗੀ ਵਿੱਚ ਪੱਲਾ ਪਕੜਾਇਆ ਹੈ, ਹੱਥ ਪਕੜਿਆ ਹੈ। ਤੇ ਰਿਸ਼ਮੇਸ਼ ਪਿਤਾ ਜੀ ਨੇ ਫਰਮਾਇਆ, ਜਾਂ ਕੀ ਬਾਹਾਂ ਬਹਿਸ ਕਹਿ ਗਈ ਹੈ, ਪ੍ਰਾਨ ਜਾਨ ਲਓ ਪ੍ਰੀਤ ਨੇ ਬਹੀ ਹੈ। ਚਰਿਤ੍ਰ ਉਪਖਿਆਨ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਪਿਆਰ ਲੱਖੋ ਸ੍ਰੀ ਵਾਹ। ਹਾਂ, ਦਰ ਘਰ ਸੋਭਾ ਮਹਿਲ ਬੁਲਾਈ, ਪਰ ਇਸੇ ਤਰ੍ਹਾਂ ਜੇ ਧਨ ਖਸਮੇ ਚਲੇ ਰਜਾਈ, ਜੇ ਜੀਵ ਰੂਪੀ ਧਨ ਇਸਤਰੀ ਖਸਮੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਚੱਲੇ, ਹੁਕਮ ਵਿੱਚ ਚੱਲੇ, ਆਗਿਆ ਵਿੱਚ ਚੱਲੇ, ਮਾਲਕ ਦੀ ਆਗਿਆ ਦਾ ਪਾਲਣ ਕਰੇ, ਰਜ਼ਾ ਵਿੱਚ ਰਾਜੀ ਰਹੇ। ਆ ਜਿਹੜਾ ਘਰ ਹੈ ਸੰਸਾਰ, ਆ ਘਰ ਸੰਸਾਰ, ਇਹਦੇ ਵਿੱਚ ਸੋਭਾ ਹੋਵੇਗੀ, ਜੈ ਜੈਕਾਰ ਹੋਵੇਗਾ, ਕਿਉਂਕਿ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲਿਆਂ ਦਾ ਸਨਮਾਨ ਇੱਥੇ ਵੀ ਹੈ, ਅੱਗੇ ਵੀ ਹੈ। ਮਹਿਲ ਬੁਲਾਈ ਅਕਾਲ ਪੁਰਖ ਵਾਹਿਗੁਰੂ ਆਪਣੇ ਸਤਖੰਡ ਰੂਪ ਮਹਿਲ ਵਿੱਚ ਵੀ ਬੁਲਾ ਲੈਣਗੇ ਜੀ।
ਨਾਨਕ ਕਰਮੀ ਇਹ ਮਤ ਪਾਈ,
ਹਜ਼ੂਰ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਹਰ ਇੱਕ ਨੂੰ ਇਹ ਸੂਝ ਨਹੀਂ ਪ੍ਰਾਪਤ ਹੁੰਦੀ ਕਿ ਹਰ ਕੋਈ ਹੁਕਮ ਮੰਨ ਸਕੇ। ਅਸੀਂ ਥੋੜੀ ਥੋੜਾ ਜਿਹਾ ਸੁੱਖ ਪ੍ਰਾਪਤ ਹੋਵੇ ਤੇ ਮੁਸਕਰਾਉਣ ਲੱਗ ਪੈਂਦੇ ਹਾਂ। ਜਦੋਂ ਕਿਸੇ ਦੇ ਘਰ ਪੁੱਤਰ ਹੋਵੇ ਪੋਤਰਾ ਹੋਵੇ ਖੁਸ਼ੀ ਹੈ, ਪਰ ਅਸੀਂ ਖੁਸ਼ੀ ਤੋਂ ਬੇਕਾਬੂ ਹੋ ਜਾਂਦੇ। ਦਰਿਆ ਕਿਨਾਰਿਆਂ ਵਿੱਚ ਰਹੇ ਤੇ ਅੱਛਾ ਹੈ, ਕਿਨਾਰਿਆਂ ਤੋਂ ਉਛਲੇਗਾ ਦਰਿਆ ਤੇ ਫਿਰ ਨੁਕਸਾਨ ਹੋਵੇਗਾ। ਖੁਸ਼ੀ ਗੁਰੂ ਕੀ ਆਗਿਆ ਮੁਤਾਬਿਕ, ਗੁਰੂ ਦੀ ਰਸਾ ਹੁਕਮ ਮੁਤਾਬਿਕ ਸਾਨੂੰ ਖੁਸ਼ੀ ਹੋਵੇ, ਖੁਸ਼ੀ ਵਿੱਚ ਵਰਤੀਏ, ਭਲਾ ਹੈ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਦਿਲੰਗ ਮਹੱਲਾ ਪਹਿਲਾ, ਮਾਲਕ ਜੋ ਹੁਕਮ ਕਰਦਾ ਹੈ ਉਹਨੂੰ ਭਲਾ ਕਰਕੇ ਮੰਨਣਾ। ਹੁਜਤਾਂ ਕੱਢਣੀਆਂ, ਨੁਕਸ ਕੱਢਣੇ, ਕੁਨਸਾਂ ਕਰਨੀਆਂ, ਪਿਆਲਾ ਖੋਲ ਸਰੀਆ ਇਹਨੂੰ ਛੱਡ ਦੇਣਾ, ਇਹਦਾ ਤਿਆਗ ਕਰਨਾ। ਤੇ ਜਿਸ ਵੇਲੇ ਚੀਜ਼ਾਂ ਤਿਆਗ ਦੇਵਾਂਗੇ ਉਦੋਂ ਬਖਸ਼ਿਸ਼ ਪ੍ਰਾਪਤ ਹੋਵੇਗੀ। ਜੇ ਰਜ਼ਾ ਦੇ ਅੰਦਰ ਰਾਜੀ ਰਹਾਂਗੇ ਤਾਂ ਭਲਾ ਹੋਵੇਗਾ, ਪਰ ਹਰ ਇੱਕ ਨੂੰ ਇਹ ਮਤ ਪ੍ਰਾਪਤ ਨਹੀਂ ਹੁੰਦੀ। ਨਾਨਕ ਕਰਮੀ ਇਹ ਮਤ ਪਾਈ, ਗੁਰੂ ਪਰਮੇਸ਼ਵਰ ਫਰਮਾਉਂਦੇ ਨੇ ਉਹ ਕਰਮਾਂ ਵਾਲਿਆਂ ਨੇ, ਭਾਗਾਂ ਵਾਲਿਆਂ ਨੇ, ਜਿਨ੍ਹਾਂ ਤੇ ਮਾਲਕ ਦੀ ਕਰਮ ਬਖਸ਼ਿਸ਼ ਹੋਈ ਉਹਨਾਂ ਨੇ ਇਹ ਮਤ ਬੁੱਧ ਸਮਧ ਪ੍ਰਾਪਤ ਕੀਤੀ ਏ, ਜਿਸ ਦੁਆਰਾ ਮਾਲਕ ਦੇ ਹੁਕਮ ਤੇ ਰਜ਼ਾ ਵਿੱਚ ਰਾਜੀ ਰਿਹਾ ਜਾ ਸਕਦਾ ਹੈ, ਔਰ ਉਹ ਹੁਕਮ ਦੀ ਰਜ਼ਾ ਦੇ ਵਿੱਚ ਰਾਜੀ ਰਹਿੰਦੇ ਹਨ। ਹਾਂਜੀ,
ਗੁਰ ਪ੍ਰਸਾਦੀ ਸੱਚ ਸਮਾਈ,
ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਦੀ ਗੁਰ ਪ੍ਰਸਾਦੀ। ਅਕਾਲ ਪੁਰਖ ਵਾਹਿਗੁਰੂ ਤਾਂ ਕਰਮ ਬਖਸ਼ਿਸ਼ ਕਰੇਗਾ ਜੇ ਪਹਿਲਾਂ ਗੁਰੂ ਦੀ ਕਿਰਪਾ ਹੋਵੇਗੀ। ਗੁਰੂ ਦੀ ਕਿਰਪਾਲਤਾ ਤੋਂ ਬਿਨਾਂ ਵਾਹਿਗੁਰੂ ਦੀ ਕਿਰਪਾਲਤਾ ਨਹੀਂ ਪ੍ਰਾਪਤ। ਇਹ ਸੋਚੇ ਵੀ ਮੈਂ ਗੁਰੂ ਦੀ ਕਿਰਪਾਲਤਾ ਨਾ ਪ੍ਰਾਪਤ ਕਰਾਂ, ਸਿੱਧੀ ਵਾਹਿਗੁਰੂ ਦੀ ਕਿਰਪਾ ਮੈਨੂੰ ਪ੍ਰਾਪਤ ਹੋਵੇ, ਭੁਲੇਖਾ ਹੈ। ਗੁਰ ਪ੍ਰਸਾਦੀ, ਪਹਿਲਾਂ ਗੁਰੂ ਦੀ ਕਿਰਪਾਲਤਾ ਪ੍ਰਾਪਤ ਕਰਨੀ ਜ਼ਰੂਰੀ ਹੈ। ਗੁਰ ਪ੍ਰਸਾਦੀ ਸੱਚ ਸਮਾਈ, ਜਦੋਂ ਗੁਰੂ ਦੀ ਕਿਰਪਾਲਤਾ ਹੋਵੇਗੀ ਮਨੁੱਖ ਤੇ ਜੀਵ ਤੇ, ਤਾਂ ਉਹ ਗੁਰਮੁਖ ਗੁਰਸਿੱਖ ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਜਾਵੇਗਾ। ਕਿਉਂਕਿ ਜਿਸ ਨੇ ਹੁਕਮ ਪਛਾਣ ਲਿਆ, ਹੁਕਮ ਪਛਾਣ ਤਾਂ ਖਸਮੈ ਮਿਲਣਾ, ਹੁਕਮ ਪਛਾਣਾਂਗੇ ਤਾਂ ਮਾਲਕ ਦਾ ਮਿਲਾਪ ਹੋਵੇਗਾ। ਇੱਕ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ, ਕਬੂਲ ਸਕਾਂਗੇ। ਹਾਂ, ਗੁਰੂ ਦੀ ਕਿਰਪਾਲਤਾ ਕਰਕੇ ਉਹ ਜੀਵ ਰੂਪ ਇਸਤਰੀ ਸੱਚੇ ਵਾਹਿਗੁਰੂ ਵਿੱਚ ਸਮਾ ਜਾਵੇਗੀ, ਅਭੇਦ ਹੋ ਜਾਵੇਗੀ।
ਹਾਂਜੀ,
ਹਾਂ, ਤੀਸਰੇ ਪਾਤਸ਼ਾਹ ਅਗਲਾ ਸਲੋਕ ਉਚਾਰਨ ਕਰਦੇ ਹਨ, ਸਮਝਾਉਂਦੇ ਹਨ ਉਸ ਬੀਬੀ ਦੁਆਰਾ ਨੂੰ, ਸਮਝਾਉਂਦਿਆਂ ਸਾਰੇ ਸੰਸਾਰ ਨੂੰ ਸਮਝਾਇਆ, ਔਰ ਉਹਦਾ ਦੁੱਖ ਦਰਦ ਮਿਟਾਉਂਦਿਆਂ ਹੋਇਆ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੀ, ਅੱਜ ਤੋਂ ਗੋਇੰਦਵਾਲ ਵਿੱਚ ਕਿਸੇ ਮਾਂ ਦੇ ਸਾਹਮਣੇ ਉਹਦੇ ਬੇਟੇ ਦੀ ਮੌਤ ਨਹੀਂ ਹੋਵੇਗੀ। ਕੋਈ ਮਾਤਾ ਪਿਤਾ ਆਪਣੇ ਬੇਟੇ ਦਾ ਅੰਤ, ਆਪਣੇ ਪੁੱਤਰ ਦੀ ਮੌਤ, ਇਹ ਦੁੱਖਾਂ ਦੀ ਘੜੀ ਨਹੀਂ ਦੇਖੇਗਾ, ਔਰ ਮੇਰੀ ਕਿਸੇ ਵੀ ਬੇਟੀ ਦਾ ਸ਼ਹੁ, ਸਿਰ ਦਾ ਸਾਈਂ ਕਦੇ ਨਹੀਂ ਜਾਵੇਗਾ। ਯਾਨੀ ਕੋਈ ਇਸਤਰੀ ਗੋਇੰਦਵਾਲ ਵਿੱਚ ਵਿਧਵਾ ਨਹੀਂ ਹੋਵੇਗੀ, ਔਰ ਕਿਸੇ ਮਾਤਾ ਪਿਤਾ ਦਾ ਬੇਟਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਜ਼ਰੇਗਾ ਨਹੀਂ, ਮੌਤ ਨਹੀਂ ਹੋਵੇਗੀ। ਹਾਂਜੀ,
ਮਨਮੁਖ ਨਾਮ ਵਿਹੂਣਿਆ,
ਪਰ ਇਸ ਤੋਂ ਇਲਾਵਾ ਜੋ ਹੁਕਮ ਨੂੰ ਨਹੀਂ ਪਹਿਚਾਣਦੇ, ਹੁਕਮ ਵਿੱਚ ਨਹੀਂ ਚੱਲਦੇ, ਨਾਮ ਤੋਂ ਵਿਹੂਣਿਆ, ਨਾਮ ਤੋਂ ਵਿਹੂਣੇ ਖਾਲੀ ਹੰਝੇ ਦੇ, ਨਾਮ ਤੋਂ ਬਿਨਾਂ ਜੋ ਹਨ ਮਨਮੁਖ,
ਰੰਗ ਕੁਸੁੰਭਾ ਦੇਖ ਨਾ ਭੁਲਾ,
ਹੇ ਮਨਮੁਖ ਨਾਮ ਤੋਂ ਬਿਨਾਂ, ਨਾਮ ਤੋਂ ਖਾਲੀ, ਰੰਗ ਕੁਸੁੰਭਾ ਦੇਖ ਨਾ ਭੁੱਲ। ਆ ਮਾਇਆ ਦਾ ਕੁਸੁੰਭਾ ਰੰਗ ਹੈ, ਇਹਨੂੰ ਦੇਖ ਦੇਖ ਕੇ ਭੁੱਲਣਾ, ਇਹਦਾ ਰੰਗ ਦੇਖ ਕੇ ਭੁੱਲਣਾ, ਰੰਗ ਬੜਾ ਸੁੰਦਰ ਹੈ। ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ, ਰੰਗ ਬਿਰੰਗੇ ਕੱਪੜੇ ਦੇਖਦੇ ਹਾਂ, ਮਨ ਕਹਿੰਦਾ ਇਹ ਵੀ ਲੈ ਲਈਏ, ਮਨ ਕਹਿੰਦਾ ਇਹ ਵੀ ਲੈ ਲਈਏ, ਪਰ ਲੈ ਤਾਂ ਉਹ ਚੀਜ਼ਾਂ ਸਕਾਂਗੇ ਜਿਤਨੀ ਕਿ ਸਾਡੀ ਸਮਰੱਥਾ ਹੋਵੇ। ਬਿਨ ਦਮ ਕੇ ਸੌਦਾ ਨਹੀਂ ਹਾਟ, ਗੌੜੀ ਮਹੱਲਾ ਪਹਿਲਾ ਅਸਪਦੀਆ। ہٹا تو سودا پیسے بنا تھوڑا ملتا ہے، سوال ہی نہیں، پیسہ نہ ہوئے تا کرے سودا نہیں پراپت ہو، کوئی چیز پراپت نہیں ہوتی، پیسہ ہوئے گیا تو ہر چیز پراپت کر لواں گے، ہاں ان ملکوں میں ہر چیز تبدیل ہوتی رہتی ہے، پر جس ویلے بازار میں دیکھاں گے نویاں نویاں چیزاں دل کرے گا ساری چیزاں لے جائیے، پر وہ جویں کہندے نے پیسہ نہ تھیلا کے کرے میلا میلا، یوں تو میلا نہیں دیکھا جا سکتا، اس واسطے کہندے نے منمکھ نام ہونے کہندے نے اے رنگ کسمبا دیکھ نہ بھل، ہے نام تو بنا نام تو ہونے خالی وچھڑیا ہویا منمکھا، اے مایا دا رنگ کسمبا رنگ ہے، دیکھ کے کتے بھول نہ جامی بھلے کھانا کھا جامی، اسے واسطے نظر نیچے کرو، جویں کبیر جی نے کہا ہے، کبیر اس اکال پورکھ واہگرو دا دیدار کر کے اکھاں نیویاں کر لو، اوپروں بند بھی کر لو، پیالہ کھول سری واہ کدے چنگا سپنا، بھگت کبیر جی کہندے نے نیچے لوئن کر رہا لے ساجن کٹ ماہے، سب رس کھیلو پی سو کسی لکھاو نہ، سلوک بھگت کبیر کے، اپنے شوہر اپنی مالک اپنے پتی اپنے واہگرو کی سندرتا ان نیتروں میں وسا کے اکھان بند کر لو تو اکھان نیچیاں کر لو، تا جو اس سنسار دا اس مایا دا کسمبا رنگ اکھان وچ نظر ہی نہ آوے، یہ اکھان ہور کچھ نہ دیکھیں، پنت رتن سنت گیانی گربچن سنگھ جی خالصہ سانو پڑھاندے سن کہ سورداس کی بندگی پروان ہو منظور ہو گئی، تے پربھو نے جس ویلے جنگل وچ بیماری دی حالت وچ آپ سیوا سنبھال کیتی، سورداس کے وستر آپ صاف کرنے، سورداس دی ہر پرکار دی صفائی مالک نے آپ کرنی، ماں اپنے بچیاں دی ہر پرکار دی سیوا سنبھال کر دی ہے، کتے انہوں نفرت ہوندی ہے پیار ہوندا ہے، اکال پورکھ واہگرو آپ سیوا سنبھال کرتے سن، کچھ دن تا سورداس نے محسوس نہ کیتا، سمجھ لگے کوئی پریمی کوئی بھگت آ گیا ہوئے گا، کیونکہ ودوان سن اور بڑے بڑے کتھا کار سن، پاویں اکھا انہوں نے آپ ہی اپنی گوا لیتیاں سن پر ودوان سن، ہن بھگتی کرتے سن تے بھگتی نال جدو کتھا ہوندی سی او دا اثر ہور ہوندا سی، پیالہ کھول سری واہ، تو سورداس نے کچھ دن تا محسوس نہ کیتا، پر پھر کچھ دن بعد سوچن لگے بھی میرے نال ایک تے ہوئے ہیرا پھیری تا نہیں ہو رہی، بلان پچھن کون ہو کتھوں ہو کی نام ہے تہاڈا تے بس ٹال دیں، تے پھر ایک دن چرن پکڑ کے کہن لگے مینوں ہن پتا لگ گیا کی ہویا، جی میں اندھا ہاں تے تہاڈے درشن نہیں کر سکدا تہانوں دیکھ نہیں سکدا، پر میں ہن پہچان لیتا ہے، جی اینا کچھ کر دیو تے ایک واری یہ اکھاں کھول دیو میں تہاڈا درشن تا کر لواں، بھی تسی کہو جے ہو کتنے سندر ہو کیسے رنگ روپ والے ہو، اچھا سی پربھو نے سورداس دی اکھاں کھول دیدار کیتا، تے پھر پربھو کہن لگے سورداس ہن جائیے، اوہی وچار آ گئے ہو تو جانے کا نام نہ لو، جے آئے ہو تے پھر جان کا نام کیوں لئیے بھائی، ہن جان دی گل نہ کر، پر پربھو نے آخیا تو منگیا سی درشن تے درشن تینوں دے دیتا ہے، ہوں تیرے گوڈے کول تھوڑا بیٹھنا، اس وقت پھر سورداس نے عرض کیتی سی ان آنکھاں نال تیرا درشن کیتا ہے، جا رہے ہو تے اے روشن دان بند کر جاؤ، اے دروازے بند کر دیو، اے باریاں بند کر دیو، ਤਾਂ ਜੋ ਮੈਂ ਇਸ ਦੁਨੀਆਂ ਦੇ ਕਸੁੰਬੇ ਰੰਗ ਨੂੰ ਫਿਰ ਨਾ ਦੇਖਾਂ। ਤਾਂ ਫਿਰ ਹੋ ਗਿਆ ਐਸਾ ਕਿ ਤੁਹਾਡਾ ਦਰਸ਼ਨ ਕੀਤਾ ਇਹਨਾਂ ਅੱਖਾਂ ਨਾਲ, ਮੈਂ ਹੁਣ ਹੋਰ ਕਿਸੇ ਦਾ ਦੀਦਾਰ ਨਾ ਕਰਾਂ, ਫਿਰ ਅੱਖਾਂ ਉਸੇ ਤਾਰਾ ਹੋ ਗਈਆਂ। ਬੇਨਤੀ ਕਰ ਰਹੇ ਸਾਂ, ਮਨਮੁੱਖ ਨਾਮ ਵਿਹੂਣਿਆ, ਹੇ ਮਨਮੁੱਖਾ, ਨਾਮ ਤੋਂ ਵਿਛੜਿਆ ਹੋਇਆ, ਨਾਮ ਤੋਂ ਖਾਲੀ, ਰੰਗ ਕਸੁੰਬਾ ਦੇਖ ਨਾ ਭੁੱਲ। ਮਾਇਆ ਦਾ ਇਹ ਕਸੁੰਬਾ ਰੰਗ ਬੜਾ ਰੰਗੀਨ, ਬੜਾ ਲਾਲ, ਗਾਣਾ ਲਾਲ, ਦੇਖ ਦੇਖ ਕੇ ਭੁੱਲ ਨਾ ਜਾ ਜੀ।
ਇਸ ਕਾ ਰੰਗ ਦਿਨ ਥੋੜਿਆ,
ਹਾਂ, ਇਸ ਮਾਇਆ ਰੂਪ ਕਸੁੰਬੇ ਰੰਗ ਦਾ, ਇਸ਼ਕਾ ਰੰਗ ਦਿਨ ਥੋੜਿਆ, ਇਸ ਮਾਇਆ ਰੂਪ ਕਸੁੰਬੇ ਰੰਗ ਦਾ ਰੰਗ ਥੋੜੇ ਦਿਨ ਹੈ, ਇਸ਼ਕਾ ਰੰਗ ਦਿਨ ਥੋੜਿਆ ਜੀ।
ਸ਼ੋਸ਼ਾ ਇਸ ਦਾ ਮੁੱਲ,
ਇਹ ਮੁੱਲ ਵੀ ਇਸ ਕਸੁੰਬੇ ਮਾਇਆ ਰੂਪ ਕਸੁੰਬੇ ਫੁੱਲ ਰੰਗ ਦਾ ਮੁੱਲ ਵੀ ਬੜਾ, ਕਹਿੰਦੇ ਨੇ ਛੋਛਾ ਤੁੱਛ ਹੈ, ਥੋੜਾ ਜਿਹਾ ਤੁੱਛ ਹੈ, ਬਸ ਮੁੱਲ ਕਰਨ ਯੋਗ ਹੀ ਹੈ, ਇਹਦਾ ਕੋਈ ਬਹੁਤਾ ਮੁੱਲ ਨਹੀਂ ਜੀ।
ਦੂਜੇ ਲੱਗੇ ਪਚਮੋ,
ਪਰ ਜਿਹੜੇ ਦੂਜੇ ਲੱਗੇ ਇੱਕ ਮਾਲਕ ਨੂੰ ਛੱਡ ਕੇ ਦੂਸਰੇ ਪਦਾਰਥਾਂ ਇਸ ਮਾਇਆ ਦੇ ਕਸੁੰਬੇ ਰੰਗ ਵਿੱਚ ਲੱਗ ਗਏ, ਉਹ ਪਜ ਕੇ ਖਚਿਤ ਹੋ ਕੇ ਮਰ ਗਏ।
ਮੂਰਖ ਅੰਧ ਗਵਾਰ,
ਮੂਰਖ ਅਗਿਆਨੀ ਗਵਾਰ ਦੇ ਸਮਝ,
ਬਿਸ਼ਟਾ ਅੰਦਰ ਕੀਟ ਸੇ,
ਉਹ ਸੇਧ ਅਰਥ, ਉਹ ਲੋਕ ਮਰ ਕੇ ਮੈਲੇ ਦੇ, ਬਿਸ਼ਟਾ ਮੈਲੇ ਦੇ ਕੀੜੇ ਪੈਦਾ ਹੋਏ, ਕੀੜੇ ਬਣੇ।
ਪਚੇ ਵਾਰੋ ਵਾਰ,
ਪਚੇ ਵਾਰੋ ਵਾਰ, ਵਾਰ ਵਾਰ ਮੁੜ ਮੁੜ ਕੇ ਜਨਮ ਕੇ ਮਰ ਕੇ ਫਿਰ ਜਨਮਦੇ ਨੇ, ਮਗਰ ਵਿਸ਼ਟਾ ਦੇ ਵਿੱਚ ਆਦਮੀ ਦੇ ਪੁਰਸ਼ਾਂ ਦੇ ਮੈਲੇ ਵਿੱਚ ਪੈ ਪੈ ਕੇ ਜਨਮ ਜਨਮ ਕੇ ਮੁੜ ਮੁੜ ਕੇ ਫਿਰ ਪਚਦੇ, ਜਲਦੇ ਨੇ, ਸੜਦੇ ਹਨ ਜੀ।
ਨਾਨਕ ਨਾਮ ਰਤੇ ਸੇ ਰੰਗੁਲੇ,
ਗੁਰੂ ਪਰਮੇਸ਼ਵਰ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਇਹ ਪਿਆਰਿਓ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਹੋਏ ਨੇ, ਉਹ ਨਾਨਕ ਨਾਮ ਰਤੇ ਸੇ ਰੰਗੁਲੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜਿਹੜੇ ਪ੍ਰੇਮ ਰੰਗ ਵਿੱਚ ਜਿਹੜੇ ਰੰਗੇ ਨੇ, ਅਸਲ ਵਿੱਚ ਉਹ ਰੰਗੇ ਰੰਗ ਵਾਲੇ ਨੇ, ਸੱਚੇ ਨਾਮ ਦੇ ਪ੍ਰੇਮ ਰੰਗ ਵਾਲੇ ਹਨ ਉਹ।
ਗੁਰ ਕਹਿ ਸਹਿਜ ਸੁਭਾਅ,
ਪਰ ਗੁਰੂ ਦੇ ਉਪਦੇਸ਼ ਦੁਆਰਾ ਸਹਿਜ ਸੁਭਾਵਕ ਹੀ ਉਹ ਰੰਗੇ ਹੋਏ ਨੇ, ਉਹਨਾਂ ਨੂੰ ਪ੍ਰੇਮ ਰੰਗ ਵਿੱਚ ਰੰਗਣ ਵਾਸਤੇ ਕੋਈ ਤਰਦਤ ਮਿਹਨਤ ਨਹੀਂ ਕਰਨੀ ਪੈਂਦੀ।
ਭਗਤੀ ਰੰਗ ਨਾ ਉਤਰੇ,
ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਭਗਤੀ ਦਾ ਜਿਹੜਾ ਸੱਚਾ ਚਲੂਲਾ ਰੰਗ ਹੈ, ਗੁਰਮੁਖ ਰੰਗ ਚਲੂਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਐ, ਦੇਵ ਗੰਧਾਰੀ ਮਹੱਲਾ ਚੌਥਾ। ਹਾਂ, ਫਿਰ ਪੜ੍ਹਨਾ ਜੀ।
ਭਗਤੀ ਰੰਗ ਨਾ ਉਤਰੇ,
ਪਰਮੇਸ਼ਵਰ ਦੀ ਭਗਤੀ ਦਾ ਰੰਗ ਕਦੇ ਉਤਰਦਾ ਨਹੀਂ, ਕਦੇ ਲੱਥਦਾ ਨਹੀਂ ਹੈ।
ਸਹਿਜੇ ਰਹੇ ਸਮਾਜ,
ਸਹਿਜੇ ਨਿਰਯਤਨੀ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਮਿਲ ਰਹੇ ਹਨ, ਮਸਤ ਹੋ ਰਹੇ ਹਨ।
ਪੌੜੀ,
ਹਾਂ, ਪੌੜੀ ਅੰਦਰ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
ਸਿਸ਼ਟ ਉਪਾਈ ਸਭ ਤੁਧ,
ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਸਾਰੀ ਸ੍ਰਿਸ਼ਟੀ ਤੁਧ ਤੁਸਾਂ ਆਪ ਜੀ ਨੇ ਪੈਦਾ ਕੀਤੀ, ਉਤਪੰਨ ਕੀਤੀ ਹੈ।
ਆਪੇ ਰਿਜਕ ਸੰਭਾਹਿਆ,
ਆਪੇ ਹੀ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਸੰਗ ਭਲੀ ਪ੍ਰਕਾਰ ਬਾਹਿਆ ਪਹੁੰਚਾਇਆ ਹੈ, ਰਿਜਕ ਪਹੁੰਚਾਇਆ, ਆਪੇ ਭਲੀ ਪ੍ਰਕਾਰ ਸਭਨਾਂ ਨੂੰ ਰਿਜਕ ਪਹੁੰਚਾਇਆ ਹੈ, ਸਭਨਾਂ ਨੂੰ ਰਿਜਕ ਦਿੱਤਾ ਹੈ।
ਇੱਕ ਵੱਲ ਛਲ ਕਰਕੇ ਖਾਉਂਦੇ,
ਪਰ ਕੁਝ ਲੋਕ ਐਸੇ ਨੇ, ਇੱਕ ਲੋਕ ਐਸੇ ਹਨ ਜਿਹੜੇ ਸਾਰੀ ਉਮਰ ਵੱਲ ਛਲ ਕਰਕੇ, ਕਪਟ ਕਰਕੇ, ਧੋਖਾ ਕਰਕੇ ਖਾਂਦੇ ਰਹਿੰਦੇ ਨੇ, ਕਦੇ ਕਿਸੇ ਨਾਲ ਧੋਖਾ, ਕਦੇ ਕਿਸੇ ਨਾਲ ਧੋਖਾ।
ਮੋਹੋ ਕੂੜ ਕੁਸਤ ਤਿੰਨੀ ਟਾਇਆ,
ਮੋਹੋ ਕੂੜ ਕੁਸਤ ਤਿੰਨੀ ਟਾਇਆ, ਤਿਨ੍ਹਾਂ ਨੇ ਮੂੰਹ ਤੋਂ ਕੂੜ ਕੁਸਤ ਯਾਨੀ ਉਲਟ ਹੱਥ ਝੂਠ ਹੀ ਝੂਠ ਢਾਉਣਾ ਕੀਤਾ, ਯਾਨੀ ਝੂਠ ਹੀ ਝੂਠ ਬੋਲਣਾ ਕੀਤਾ, ਸੱਚ ਕਦੇ ਬੋਲਣ ਦਾ ਯਤਨ ਹੀ ਨਹੀਂ ਕੀਤਾ।
ਤੁਧ ਆਪੇ ਪਾਵੈ ਸੋ ਕਰੇ,
ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਜੋ ਕੁਝ ਤੁਧ ਆਪ ਜੀ ਨੂੰ ਭਾਉਂਦਾ ਹੈ ਉਹ ਕੁਝ ਤੁਸੀਂ ਕਰਦੇ ਹੋ।
ਤੁਧ ਉਤੇ ਕੰਮ ਓਏ ਲਾਏ,
ਉਹ ਜਿਹੜੇ ਵਲ ਛਲ ਕਰਨ ਵਾਲੇ ਨੇ ਤੁਸਾਂ ਨੂੰ ਉਤੇ, ਉਹਨਾਂ ਮਨਮੁੱਖਾਂ ਨੂੰ ਉਤੇ ਉਸ ਵਲ ਛਲ ਕਰਨ ਦੇ ਕੰਮ ਵਿੱਚ ਲਾ ਛੱਡਿਆ, ਵੀ ਤੁਸੀਂ ਵਲ ਛਲ ਕਰਕੇ ਰੁਜ਼ਗਾਰ ਕਮਾਉਣਾ ਹੈ, ਰੋਟੀ ਖਾਣੀ ਹੈ।
ਇਕਨਾ ਸੱਚ ਬੁਝਾਇਓ,
ਇਕਨਾਂ ਨੂੰ ਸੱਚੇ ਹੈ ਅਕਾਲ ਪੁਰਖ ਵਾਹਿਗੁਰੂ, ਤੁਸਾਂ ਕਿਰਪਾ ਕੀਤੀ, ਇਕਨਾਂ ਨੂੰ ਸੱਚ ਤੇ ਸੱਚਾ ਨਾਮ ਬੁਝਾ ਦਿੱਤਾ, ਸਮਝਾ ਦਿੱਤਾ ਹੈ।
ਤਿਨਾ ਤੁੱਟ ਭੰਡਾਰ ਦੇਵਾਏ।
ਤਿਨਾਂ ਨਾਮੀ ਪੁਰਖਾਂ ਨੂੰ ਅਤੁੱਟ ਭੰਡਾਰਾ, ਅਤੁੱਟ ਖਜ਼ਾਨਾ, ਅਤੁੱਟ ਭੰਡਾਰਾ ਆਪ ਨੇ ਦਿਵਾ ਦਿੱਤਾ ਹੈ ਨਾਮ ਦਾ ਜੀ।
ਹਰ ਚੇਤ ਖਾਹਿਤ ਨਾ ਸਫਲ ਹੈ।
ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਹੇ ਪਿਆਰਿਓ ਗੁਰਮੁਖੋ ਗੁਰਸਿੱਖੋ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਕਰਕੇ ਖਾਂਦੇ ਪੀਂਦੇ ਪਹਿਨਦੇ ਨੇ, ਤਿਨ੍ਹਾਂ ਦਾ ਖਾਧਾ ਪੀਤਾ ਤੇ ਪਹਿਨਿਆ ਸਾਰਾ ਕੋਈ ਸਫਲ ਹੈ।
ਅਚੇਤਾ ਹੱਥ ਤੜਾਇਆ,
ਪਰ ਜਿਹੜੇ ਅਚੇਤ ਨੇ, ਅਚੇਤਾ ਹੱਥ ਤੜਾਇਆ, ਜਿਹੜੇ ਅਚੇਤ ਨੇ, ਜਿਹੜੇ ਤੈਨੂੰ ਚੇਤਦੇ ਨਹੀਂ, ਜੋ ਤੇਰਾ ਸਿਮਰ ਨਹੀਂ ਕਰਦੇ, ਉਹਨਾਂ ਦਾ ਹੱਥ ਤੁਸਾਂ ਨੇ ਤੜਾ ਦਿੱਤਾ ਹੈ, ਅਡਾ ਦਿੱਤਾ ਹੈ। ਉਹ ਹੱਥ ਅੱਡਦੇ ਰਹਿੰਦੇ ਨੇ ਸਾਰੀ ਉਮਰ, ਤਲੀ ਉਹਨਾਂ ਦੀ ਇੱਕ ਦੂਸਰੇ ਅੱਗੇ ਚੱਲਦੀ ਰਹਿੰਦੀ ਹੈ। ਉਹ ਹੱਥ ਤੜਾ ਕੇ ਅੱਡ ਕੇ ਸਾਰੀ ਦੁਨੀਆਂ ਵਿੱਚ ਮੰਗਦੇ ਰਹਿੰਦੇ ਨੇ, ਜਿਨ੍ਹਾਂ ਨੇ ਤੈਨੂੰ ਚੇਤੇ ਨਹੀਂ ਕੀਤਾ, ਜਿਨ੍ਹਾਂ ਨੇ ਤੇਰਾ ਸਿਮਰਨ ਨਹੀਂ ਕੀਤਾ। ਇਉਂ ਜਿਨ੍ਹਾਂ ਨੇ ਤੇਰਾ ਨਾਮ ਚੇਤੇ ਕੀਤਾ, ਜਿਨ੍ਹਾਂ ਨੇ ਤੇਰਾ ਨਾਮ ਸਿਮਰਿਆ, ਉਹ ਜੋ ਕੁਝ ਖਾਂਦੇ ਪੀਂਦੇ ਪਹਿਨਦੇ ਨੇ ਸਫਲਾ ਹੈ, ਉਹਨਾਂ ਦੀ ਬਰਕਤ ਅਣਗਿਣਤ ਹੋਰ ਲੋਕਾਂ ਨੂੰ ਪ੍ਰਾਪਤ ਹੁੰਦੀ ਏ। ਪਰ ਜਿਹੜੇ ਅਚੇਤ ਨੇ, ਜਿਹੜੇ ਤੇਰਾ ਨਾਮ ਨਹੀਂ ਚੇਤੇ ਕਰਦੇ, ਜੋ ਜੜ ਬੇਸਮਝ ਹਨ, ਉਹਨਾਂ ਮੂਰਖਾਂ ਨੇ ਨਾਮ ਸਿਮਰਨ ਤੋਂ, ਤੇਰੀ ਯਾਦ ਤੋਂ ਦੂਰ ਹੋ ਕੇ ਹੱਥ ਤਡਾਇਆ, ਤੱਡਣਾ ਕੀਤਾ, ਹੱਥ ਅੱਡਣਾ ਕੀਤਾ, ਦਰ ਦਰ ਮੰਗਦੇ ਨੇ। ਪਰ ਫਿਰ ਉਹ ਇੱਕ ਨਾ ਭਿੱਖ ਮੰਗਾਇਆ ਜੀਓ, ਭਿੱਖਿਆ ਮੰਗਾਉਂਦੇ ਉਹ, ਪਰ ਉਹਨਾਂ ਨੂੰ ਕੋਈ ਭਿੱਖਿਆ ਪਾਉਂਦਾ ਨਹੀਂ। ਉਹ ਹੱਥ ਅੱਡਦੇ ਰਹਿੰਦੇ ਨੇ ਪਰ ਕੋਈ ਭਿੱਖਿਆ ਨਹੀਂ ਪਾਉਂਦਾ। ਤਾਂ ਤੇ ਆਈਏ ਗੁਰੂ ਪਰਮੇਸ਼ਰ ਅੱਗੇ ਅਰਦਾਸ ਕਰੀਏ, ਉਹ ਸਾਨੂੰ ਆਪਣੇ ਹੁਕਮ ਵਿੱਚ ਚੱਲਣ ਦਾ ਬਲ ਬਖਸ਼ਿਸ਼ ਕਰਨ, ਅਤੇ ਆਪਣੇ ਪਿਆਰੇ ਸੱਚੇ ਨਾਮ ਦਾ ਪੱਕਾ ਮਜੀਠੀ ਰੰਗ ਬਖਸ਼ਿਸ਼ ਕਰਨ, ਜਿਸ ਵਿੱਚ ਇਸ ਤਨ ਮਨ ਨੂੰ ਰੰਗ ਕੇ ਅਸੀਂ ਮਾਲਕ ਦੇ ਦਰ ਤੇ ਪ੍ਰਵਾਨ ਹੋ ਸਕੀਏ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਭਾਵੇਂ ਇਤਵਾਰ ਦਾ ਦਿਨ ਸਾਰੀਆਂ ਸੰਗਤਾਂ ਲਈ ਰੁਝੇਵੇਂ ਦਾ ਹੁੰਦਾ, ਫਿਰ ਵੀ ਜੋ ਗੁਰੂ ਪਿਆਰਿਆਂ ਵੱਲੋਂ, ਗੁਰੂ ਕੇ ਸੇਵਕਾਂ ਵੱਲੋਂ ਹੈ ਤਾਂ ਇਹ ਲੱਗਣ। ਸਰ ਬਲਬੀਰ ਸਿੰਘ ਜੀ ਕਹਿੰਦੇ ਸਨ, ਸਾਰਾ ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਕਥਾ ਦੀ ਸਮਝ ਹਰ ਮਾਈ ਭਾਈ ਨੂੰ ਆਉਂਦੀ ਏ, ਕਥਾ ਹੋਵੇ ਤਾਂ ਜੋ ਗੁਰੂ ਕੀ ਵਿਚਾਰ ਸੁਣ ਕੇ, ਬਾਣੀ ਨੂੰ ਸਮਝ ਕੇ ਗੁਰੂ ਨਾਲ ਅਸੀਂ ਜੁੜ ਸਕੀਏ, ਹੋਰ ਪਾਸਿਓਂ ਬਚਾਓ ਹੋਵੇ। ਇਹ ਯਤਨ ਤਾਂ ਸਫਲ ਹੈ, ਪਰ ਜਿਹੜੇ ਗੁਰੂ ਚਰਨ ਸ਼ਰਨ ਵਿੱਚ ਆਉਣਗੇ, ਲਾਹਾ ਉਹਨਾਂ ਨੂੰ ਪ੍ਰਾਪਤ ਹੋਵੇਗਾ। ਫਿਰ ਉਹ ਜੋ ਬਣਾਇਆ ਹੋਇਆ ਗੁਰੂ ਪਿਆਰਿਆਂ ਵੱਲੋਂ ਨਿਯਮ, ਆਪ ਸੰਗਤਾਂ ਵੱਲੋਂ ਉਸ ਮੁਤਾਬਿਕ ਹਾਜ਼ਰੀ ਪ੍ਰਵਾਨ ਕਰਨਾ, ਕਿਉਂਕਿ ਕੱਲ੍ਹ ਤੋਂ ਅਖੀਰਲਾ ਦਾਸ ਦਾ, ਇਸ ਵਾਰੀ ਦਾ ਪ੍ਰੋਗਰਾਮ ਦਾ ਅਖੀਰਲਾ ਵੀਕ ਆਰੰਭ ਹੋਣਾ, ਔਰ ਸ਼ਾਮ ਦੇ ਦੀਵਾਨ ਵਿੱਚ ਅਗਲਾ ਪੂਰਾ ਸਪਤਾਹ ਸ਼ਨਿਚਰਵਾਰ ਤੱਕ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਪੁਰਬ ਸਮਾਗਮ ਮਨਾਏ ਜਾਣੇ ਨੇ। ਰੋਜ਼ਾਨਾ ਪਰਿਵਾਰਾਂ ਵੱਲੋਂ ਵਾਰੀ ਵਾਰੀ ਲੰਗਰ ਹੋਵੇਗਾ, ਸਭ ਸੰਗਤਾਂ ਸਮੇਂ ਨਾਲ ਪਹੁੰਚਣ, ਪਰਿਵਾਰ ਵੀ ਗੁਰੂ ਹਰ ਆਪਣਿਆਂ ਬੱਚਿਆਂ ਦਾ ਜਨਮ ਦਿਨ ਮਨਾ ਕੇ ਤਾਂ ਸਭ ਨੂੰ ਖੁਸ਼ੀ ਹੁੰਦੀ ਹੈ, ਪਰ ਜੇ ਗੁਰੂ ਦਾ ਜਨਮ ਦਿਨ ਮਨਾਵਾਂਗੇ, ਜਿਹੜੇ ਵੀ ਇਹ ਮਾਈ ਭਾਈ 7 ਦਿਨ ਲੰਗਰਾਂ ਦੀ ਸੇਵਾ ਕਰ ਰਹੇ ਹਨ, ਗੁਰੂ ਦੀ ਬਖਸ਼ਿਸ਼ ਹੋਵੇਗੀ, ਕਿਉਂਕਿ ਗੁਰੂ ਦਾ ਦਿਨ ਮਨਾ ਰਹੇ ਤੇ ਗੁਰੂ ਦੀਆਂ ਖੁਸ਼ੀਆਂ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਉਹਨਾਂ ਦੇ ਗੁਰਪੁਰਬ ਮਨਾਉਣ ਵਿੱਚ ਜੋ ਖੁਸ਼ੀ ਹੈ, ਉਹ ਹੋਰ ਉੱਚੀ ਖੁਸ਼ੀ ਹੈ, ਸੁੱਚੀ ਖੁਸ਼ੀ ਹੈ, ਸਦੈਵੀ ਖੁਸ਼ੀ ਹੈ। ਇਸ ਲਈ ਆਪ ਵੀ ਆਓ, ਹੋਰਨਾਂ ਨੂੰ ਵੀ ਪ੍ਰੇਰਨਾ ਦਿਓ ਕਿ ਬਾਲਾ ਪ੍ਰੀਤਮ ਚੋਜੀ ਪ੍ਰੀਤਮ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਾਰਾ ਵੀਕ ਗੁਰਪੁਰਬ ਮਨਾਇਆ ਜਾਣਾ। ਰੋਜ਼ਾਨਾ ਸ਼ਾਮ ਨੂੰ ਯਤਨ ਕਰਾਂਗੇ ਉਹਨਾਂ ਦੇ ਜੀਵਨ ਵਿੱਚੋਂ ਕੋਈ ਨਾ ਕੋਈ ਕਥਾ, ਕੋਈ ਨਾ ਕੋਈ ਸਾਖੀ, ਕਿਸੇ ਨਾ ਕਿਸੇ ਘਟਨਾ ਦੀ ਸਾਂਝ ਵਿਚਾਰ ਆਪ ਦੇ ਨਾਲ ਰਲ ਮਿਲ ਕੇ ਕੀਤੀ ਜਾ ਸਕੇ। ਸ੍ਰੀ ਅਖੰਡ ਪਾਠ ਸਾਹਿਬ ਵੀ ਅਖੀਰ ਤੇ ਗੁਰਪੁਰਬ ਦੇ ਸੰਬੰਧ ਵਿੱਚ ਹੋਣਗੇ, ਲੰਗਰਾਂ ਦੀ ਸੇਵਾ ਵੀ, ਗੂਰਾ ਵੀ ਸਵੇਰੇ, ਜਿਹੜੇ ਦਿਨ 3 ਦਿਨ ਖਾਲੀ ਸਨ, ਤੋ ਸੰਗਤਾਂ ਨੂੰ ਬੇਨਤੀ ਕਰਨ ਤੋਂ ਸੰਗਤਾਂ ਨੇ ਉਹ ਵੱਖ ਵੱਖ ਸੇਵਾਵਾਂ ਲੀਤੀਆਂ ਨੇ। ਤੋ ਗੁਰੂ ਕਾ ਗੁਰਪੁਰਬ ਮਨਾਈਏ, ਹਾਜ਼ਰੀਆਂ ਭਰੀਏ, ਬਖਸ਼ਿਆਂ ਪ੍ਰਾਪਤ ਕਰੀਏ, ਫੁਲਚੁਗ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।